चोपे। अगे सुनो अब माली प्यारे, जिस बिर देवरे पंथ बनवारे, जब मद पंथ किले तो बड़े हो, निज निज डेर न बो करा प्रसाद करो।
वाहिगुरु जी का खालसा,
वाहिगुरु जी की फतेह।
परम सत्कार योग सन्मान योग गुरु का खास रूप गुरु खालसा सात संगत पतत पावन भगत वैछल कृपा निदान तान तान श्री गुरु ग्रंथ साहिब सचे पातशाह दे पावन पवित्र चरणा विच संध्या वेले दे सजे दीवाना च हाजरियां भर के एकत्र होके हिरदे दी दुबधा नूं निवारण लई मन ते विरतियां दी एकाग्रता लई और अपने विरसे तों जाणू होण लई श्री गुर पंथ प्रकाश की चल रही लड़ीवार कथा आप जी सरवण कर रहे। खालसे पंथ ने श्रोमणी पंथ अकाली बुढ़ा दल और तरना दल दोनों दलों ने रल के सरहंद ते हमला किया। सरहंद शहर का नवाब जैन खां सी, इहदे नाल खालसे की पुरानी रड़क है, क्योंकि जैन खां वो मलेच है कोपर हीड़े दे मैदान में जदों अबदाली ने वड्डे घल्लू कारे दौरान खालसे ते हमला किया तो जैन खां ने नाल अबदाली दे रल के सिंघां दा नुकसान किया। खालसे पंथ का जो वहीर सी उस वहीर ते जैन खां हमला करता रहा तो सिंघां दे दिलां विच इहदे प्रति बड़ा भारी रोस सी। दा लग गया खालसे का जैन खां सरहंद तों बाहर उगराही करन गया होया, सिंघां ने शहर तों बाहर ही इहनूं घेर लिया। चंगा मुकाबला होया पर जैन खां कुछ लड़ नहीं सकिया, उह तां वड़ के शहर दे विच धक्के नाल वड़ना चाहुंदा सी। जैन पीर नाम दा इक नगर है सरहंद तों पंज चार कोह दी वाट ते, उत्थे मलेच जैने नूं खालसे ने मार मुकाया। बाकी दे जिन्ने गिलजे सन सब नठ गए। सरहंद शहर सुन्ना सी, खालसे ने शहर ते हमला कीता। कलगीधर पातशाह जी महाराज जी दे वचना नूं सफलियां कीता। सरहंद शहर दा जो वड्डा किला सी, किले दा चप्पा चप्पा सिंघां ने वंड लिया ते घणा दे नाल सारा किला तोड़ के ਉਹਦੀਆਂ ਇੱਟਾਂ ਤੱਕ ਚੁੱਕ ਕੇ ਲਾਗੇ ਦਰਿਆ ਚ ਰੋੜ ਦਿੱਤੀਆਂ ਔਰ ਕਿਲੇ ਵਾਲੀ ਜਗ੍ਹਾ ਤੇ ਖਾਲਸੇ ਨੇ ਗਧੇ ਮੰਗਾ ਕੇ ਹੜ ਵਾਹਿਆ ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਪੂਰੇ ਕੀਤੇ। ਤੋ ਸਰਹੰਦ ਸ਼ਹਿਰ ਦੇ ਵਿੱਚ ਜਦੋਂ ਹੁਣ ਸਿੰਘਾਂ ਦਾ ਕਬਜ਼ਾ ਹੋਇਆ, ਸ਼ਹਿਰ ਸਾਰਾ ਲੁੱਟ ਲਿਆ, ਉਜਾੜ ਦਿੱਤਾ। ਹੁਣ ਸਿੰਘਾਂ ਦੇ ਮਨਾਂ ਦਾ ਸੰਕਲਪ ਸੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਬਣਾਉਣਾ। ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦਾ ਸੰਸਕਾਰ ਜਿਸ ਜਗ੍ਹਾ ਤੇ ਹੋਇਆ ਉਸ ਅਸਥਾਨ ਦੀ ਸੇਵਾ ਕਰਨੀ, ਅਸਥਾਨ ਬਣਾਉਣਾ। ਤੋ ਖਾਲਸਾ ਇਹ ਗੁਰਮਤਾ ਕਰ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪੰਥ ਦਾ, ਗੁਰੂ ਖਾਲਸੇ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪਈ ਅੱਗੇ ਸੁਣੋ ਅਬ ਮਾਲੀ ਪਿਆਰੇ।
ਭਾਈ ਰਤਨ ਸਿੰਘ ਜੀ ਸਾਰਾ ਇਤਿਹਾਸ ਅੰਗਰੇਜ਼ ਅਫਸਰ ਕੈਪਟਨ ਮਰੇ ਨੂੰ ਸੁਣਾ ਰਹੇ ਨੇ। ਤੇ ਕੈਪਟਨ ਮਰੇ ਨੂੰ ਸਾਰਾ ਇਤਿਹਾਸ ਸੁਣਾਉਂਦੇ ਆ, ਫਿਰ ਇਤਿਹਾਸ ਸੁਣਾਉਂਦੇ ਕਹਿੰਦੇ ਹੇ ਕੈਪਟਨ ਮਰੇ ਸੁਣ, ਗੁਰੂ ਖਾਲਸੇ ਪੰਥ ਦਾ ਜੋ ਪਵਿੱਤਰ ਪਾਵਨ ਇਤਿਹਾਸ ਹੈ ਉਹ ਸਰਵਣ ਕਰ।
ਜਿਸ ਵਿਦ ਦੇਵਰੇ ਪੰਥ ਬਨਵਾਰੇ,
ਜਿਸ ਪ੍ਰਕਾਰ ਨਾਲ ਸਾਹਿਬਜ਼ਾਦਿਆਂ ਦੇ ਜੋ ਦੇਵਰੇ ਹਨ, ਸਾਹਿਬਜ਼ਾਦਿਆਂ ਦੇ ਜੋ ਪਾਵਨ ਅਸਥਾਨ ਨੇ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਸ਼ਹਿਰ ਦੇ ਵਿਚ, ਉਹ ਜੋ ਪਾਵਨ ਅਸਥਾਨ ਗੁਰੂ ਖਾਲਸੇ ਪੰਥ ਨੇ ਜਿਵੇਂ ਬਣਾਏ ਨੇ, ਦਿਉਰੇ ਬਣਾਏ ਨੇ, ਉਹ ਕਥਾ ਹੁਣ ਤੂੰ ਸੁਣ।
ਜਬ ਮਦ ਪੰਥ ਕਿਲੇ ਤੋੜਿਓ,
ਜਦੋਂ ਖਾਲਸਾ ਪੰਥ ਕਿਲੇ ਵਿਚ ਵੜ ਗਿਆ ਤੇ ਸਾਰਾ ਕਿਲਾ ਤੋੜ ਕੇ ਢਾ ਕੇ ਖਤਮ ਕਰ ਦਿੱਤਾ।
ਨਿਜ ਨਿਜ ਡੇਰ ਨੰਬੋਕਰਾ ਪ੍ਰਸ਼ਾਦ ਕਰਿਓ,
ਜਿਹੜੇ ਜਿਹੜੇ ਸਿੰਘਾਂ ਦੀਆਂ ਮਿਸਲਾਂ ਦਾ ਜਿੱਥੇ ਜਿੱਥੇ ਡੇਰਾ ਸੀ, ਕਿਉਂਕਿ ਮਿਸਲਾਂ ਵੱਖੋ ਵੱਖਰੀਆਂ ਉਤਰਦੀਆਂ ਸੀ, ਤਰਨੇ ਦਲ ਦੀਆਂ ਮਿਸਲਾਂ ਇਕ ਪਾਸੇ ਸਨ, ਬੁੱਢੇ ਦਲ ਦੀਆਂ ਮਿਸਲਾਂ ਇਕ ਪਾਸੇ ਸਨ, ਸਾਰੇ ਜਥੇਦਾਰਾਂ ਨੇ ਆਪੋ ਆਪਣੇ ਡੇਰਿਆਂ ਵਿਚ ਜਿੱਥੇ ਜਿੱਥੇ ਜਿਨ੍ਹਾਂ ਦਾ ਡੇਰਾ ਸੀ ਜਾ ਕੇ ਬੜੀ ਖੁਸ਼ੀ ਦੇ ਨਾਲ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ ਕਿ ਅੱਜ ਸਰਹੰਦ ਬਿਲਕੁਲ ਖਤਮ ਕਰ ਦਿੱਤਾ, ਅੱਜ ਸਾਰਾ ਸਰਹੰਦ ਸ਼ਹਿਰ ਗੁਰੂ ਕਲਗੀਧਰ ਦੇ ਬਚਨਾਂ ਅਨੁਸਾਰ ਇਹਦੀਆਂ ਜੜ੍ਹਾਂ ਪੁੱਟ ਦਿੱਤੀਆਂ ਨੇ ਸਰਹੰਦ ਦੀਆਂ। ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਇਹਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ, ਕਿਉਂਕਿ ਸਰਹੰਦ ਦਾ ਜਦੋਂ ਕਿਲਾ ਪੁੱਟਿਆ ਗਿਆ ਉਹਦੀਆਂ ਨੀਹਾਂ ਤੱਕ ਪੁੱਟ ਦਿੱਤੀਆਂ ਖਾਲਸੇ ਨੇ ਤੇ ਜੜ੍ਹਾਂ ਪੁੱਟੀਆਂ ਗਈਆਂ। ਕਿਸੇ ਵੀ ਸ਼ਹਿਰ ਦੀ ਤਾਕਤ ਉਹਦੇ ਕਿਲੇ ਨਾਲ ਹੁੰਦੀ ਹੈ, ਤੇ ਜੇ ਕਿਲਾ ਹੀ ਸਾਰਾ ਪੁੱਟ ਦਿੱਤਾ ਤੇ ਫਿਰ ਪਿੱਛੇ ਸ਼ਹਿਰ ਦੀ ਤਾਕਤ ਕੀ ਰਹਿਣੀ ਸੀ। ਇਸ ਕਰਕੇ ਸਿੰਘਾਂ ਦੇ ਦਿਲਾਂ ਵਿਚ ਬੜੀ ਖੁਸ਼ੀ ਸੀ ਔਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਮਹਾਰਾਜ ਜੀ ਦੇ ਚਰਣਾਂ ਵਿਚ ਅਰਦਾਸਾਂ ਕਰਦੇ ਹਨ।
ਕਿਨੈ ਮਾਤਾ ਕੈ ਬੁਰਜ ਵਰਤਾਇਓ,
ਕਈ ਸਿੰਘ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਮਾਤਾ ਜੀ ਦੇ ਬੁਰਜ ਤੇ, ਜਿੱਥੇ ਠੰਡਾ ਬੁਰਜ ਹੈ, ਮਾਤਾ ਜੀ ਦਾ ਦਿਉਰਾ ਹੈ, ਮਾਤਾ ਜੀ ਦਾ ਜਿੱਥੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਦੇ ਸਮੇਤ ਪੋਹ ਦੀਆਂ ਸਰਦ ਰਾਤਾਂ ਦੇ ਵਿਚ ਰੱਖਿਆ ਗਿਆ ਸੀ ਠੰਡੇ ਬੁਰਜ ਵਿਚ, ਉਸ ਠੰਡੇ ਬੁਰਜ ਦੇ ਉੱਤੇ ਆ ਕੇ ਸਿੰਘਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲਿਆਂਦੀ, ਮਾਤਾ ਗੁਜਰੀ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਦੇਗ ਵਰਤਾਈ ਹੈ।
ਕੋਈ ਸ਼ਹੀਦਨ ਜਾਗਾ ਆਇਓ,
ਸਰਹੰਦ ਸ਼ਹਿਰ ਦੇ ਵਿਚ ਹੋਰ ਵੀ ਸ਼ਹੀਦਾਂ ਦੇ ਅਸਥਾਨ ਨੇ, ਜਿੱਥੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਹੈ ਉਥੇ ਵੀ ਕਈ ਆਏ, ਉਥੇ ਵੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ। ਲਾਗੇ ਹੀ ਕੁਝ ਦੂਰੀ ਤੇ ਸ਼ਹੀਦਾਂ ਦਾ ਸਥਾਨ ਹੈ, ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਸਿੰਘ ਸ਼ਹੀਦ ਹੋਏ ਸਨ। ਪਾਤਸ਼ਾਹੀ ਛੇਵੀਂ ਦਾ ਅਸਥਾਨ ਹੈ, ਉਹਨਾਂ ਅਸਥਾਨਾਂ ਦੇ ਉੱਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਜਿਹੜੇ ਜਿਹੜੇ ਨੇੜੇ ਨੇੜੇ ਸਨ ਸਿੰਘ, ਉਹਨਾਂ ਨੇ ਦੇਗਾਂ ਤਿਆਰ ਕੀਤੀਆਂ ਔਰ ਦੇਗਾਂ ਵਰਤਾਈਆਂ।
ਕੋਈ ਗਏ ਸਰ ਜੋਤੀ ਤਾਲ,
ਕਈ ਸਿੰਘ ਗੁਰਦੁਆਰਾ ਜੋਤੀ ਸਰੂਪ ਸਾਹਿਬ ਉਥੇ ਗਏ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜੋਤੀ ਸਰੂਪ, ਜਿੱਥੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰ ਔਰ ਮਾਤਾ ਗੁਜਰੀ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਦੀਵਾਨ ਟੋਡਰਮੱਲ ਜੀ ਨੇ ਇਹ ਜਗ੍ਹਾ ਬੜੇ ਮਹਿੰਗੇ ਮੁੱਲ ਦੇ ਨਾਲ ਖਰੀਦ ਕੇ, ਸੋਨੇ ਦੀਆਂ ਸ਼ਰਫੀਆਂ ਵਿਛਾ ਕੇ ਜ਼ਮੀਨ ਤੇ ਖਰੀਦੀ ਸੀ। ਉਸ ਜਗ੍ਹਾ ਤੇ ਅਸਥਾਨ ਬਣਿਆ ਹੋਇਆ ਸੀ ਸਾਹਿਬਜ਼ਾਦਿਆਂ ਦਾ ਜੋਤੀ ਸਰੂਪ ਸਾਹਿਬ, ਉਥੇ ਕਈ ਸਿੰਘ ਗਏ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਭੇਟ ਕੀਤੀਆਂ।
ਜਹਾਂ ਗਦੇ ਤੇ ਸਤਗੁਰ ਲਾ,
ਜਿਸ ਜਗ੍ਹਾ ਤੇ ਸਤਗੁਰਾਂ ਦੇ ਸਾਹਿਬਜ਼ਾਦਿਆਂ ਦੇ ਸਰੀਰ ਸੁੱਟੇ ਗਏ ਸਨ, ਭਾਵ ਜਦੋਂ ਸ਼ਹੀਦ ਕਰ ਦਿੱਤਾ ਤੇ ਸ਼ਹੀਦ ਕਰਨ ਤੋਂ ਬਾਅਦ ਨਾਲ ਹੀ ਪਹਾੜ ਤੋਂ ਥੱਲੇ ਉੱਚਾ ਟਿੱਬਾ ਸੀ, ਥੱਲੇ ਸਰੀਰ ਸੁੱਟ ਦਿੱਤੇ ਸਨ। ਉਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਮੌਜੂਦ ਹੈ। ਕਈ ਸਿੰਘ ਉਥੇ ਗਏ, ਜਾ ਕੇ ਨਮਸਕਾਰਾਂ ਕੀਤੀਆਂ, ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਿਆ ਗਿਆ ਸੀ ਫਤਿਹਗੜ੍ਹ ਸਾਹਿਬ ਵਾਲੇ ਪਵਿੱਤਰ ਸਥਾਨ ਤੇ, ਉਥੇ ਕਈ ਸਿੰਘ ਗਏ ਹਨ।
ਸਭ ਖਾਲਸੇ ਮਿਲ ਮਤ ਠਹਿਰਾਇਓ, ਚਈਅਤ ਇੱਕ ਹੀ ਦੇਵਰੋ ਬਨਵਾਇਓ,
ਸਾਰੇ ਖਾਲਸੇ ਪੰਥ ਨੇ ਇਕ ਮਤਾ ਪਕਾਇਆ, ਗੁਰਮਤਾ ਕੀਤਾ ਸਾਰੇ ਸਿੰਘਾਂ ਨੇ ਰਲ ਕੇ, ਸਿਆਣੇ ਸਿਆਣੇ ਸੂਝਵਾਨ ਸਿੰਘ ਸਨ, ਕਿ ਸਾਰੇ ਜਿੰਨੇ ਸ਼ਹੀਦ ਨੇ ਉਨ੍ਹਾਂ ਸਾਰੇ ਸ਼ਹੀਦਾਂ ਦਾ ਸਾਹਿਬਜ਼ਾਦਿਆਂ ਦਾ ਇਕ ਮਹਾਨ ਕੇਂਦਰੀ ਅਸਥਾਨ ਜੋ ਸਾਰੇ ਸਰਹੰਦ ਸ਼ਹਿਰ ਦੇ ਵਿਚ ਮੁੱਖ ਹੋਵੇ, ਉਹ ਦਿਉਰਾ ਉਹ ਅਸਥਾਨ ਤਿਆਰ ਕੀਤਾ ਜਾਵੇ।
ਜਿਸ ਜਗ੍ਹਾ ਗੁਰ ਸੁਤੈ ਕਾਏ,
ਪਤਾ ਕਰੋ ਕਿ ਜਿਸ ਜਗ੍ਹਾ ਤੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ,
ਜਿਸੈ ਠੋਰ ਉਨ ਗਲੇ ਕਟਾਏ,
ਜਗ੍ਹਾ ਤੇ ਗੋਡਿਆਂ ਥੱਲੇ ਰੱਖ ਕੇ ਉਨ੍ਹਾਂ ਦੇ ਗਲੇ ਜਿਵੇਂ ਕੀਤੇ ਗਏ, ਉਨ੍ਹਾਂ ਦੀਆਂ ਗਰਦਨਾਂ ਤੇ ਛੁਰੀਆਂ ਚਲਾ ਕੇ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ।
ਰਕਤ
ਜਗ੍ਹਾ ਤੇ ਉਹਨਾਂ ਸਾਹਿਬਜ਼ਾਦਿਆਂ ਦੇ ਸਰੀਰ ਦਾ ਖੂਨ ਨਿਕਲਿਆ ਤੇ ਉਹ ਜ਼ਮੀਨ ਦੇ ਉੱਤੇ ਡਿੱਗਾ। ਜਿਸ ਜ਼ਮੀਨ ਤੇ ਜਿਸ ਜਗ੍ਹਾ ਤੇ ਸਾਹਿਬਜ਼ਾਦਿਆਂ ਦੇ ਤਨ ਦਾ ਖੂਨ ਡੁੱਲਿਆ ਹੈ,
ਸ਼ਕਤ
ਜਗ੍ਹਾ ਤੇ ਸਾਹਿਬਜ਼ਾਦਿਆਂ ਦੀ ਸ਼ਕਤੀ ਹੈ। ਉਹਨਾਂ ਸਾਹਿਬਜ਼ਾਦਿਆਂ ਦੀ ਉਸੇ ਜਗ੍ਹਾ ਤੇ ਸ਼ਕਤੀ ਹੈ, ਉੱਥੇ ਹੀ ਉਹਨਾਂ ਦੀ ਕਲਾ ਹਾਲੇ ਵੀ ਵਰਤ ਰਹੀ ਹੈ। ਜਿਸ ਜਗ੍ਹਾ ਤੇ ਉਹਨਾਂ ਦੇ ਸਰੀਰ ਚੋਂ ਖੂਨ ਨਿਕਲਿਆ ਔਰ ਉਹ ਖੂਨ ਜ਼ਮੀਨ ਵਿਚ ਸਿੰਚਿਆ ਗਿਆ।
ਜਿਸ ਬਿਰਦ ਪੁਰਸ਼ ਪੁੱਛ ਬੁਲਾਏ ਅਸਥਾਨ ਪਤੇ ਉਨ ਸਮੇ ਬਚਾਏ।
ਸ਼ਹਿਰ ਦੇ ਵਿਚ ਜਿਹੜੇ ਬਿਰਦ ਬਜੁਰਗ ਸਨ ਉਹਨਾਂ ਬਜੁਰਗਾਂ ਨੂੰ ਸੱਦਿਆ ਸਿੰਘਾਂ ਨੇ, ਉਨ੍ਹਾਂ ਕੋਲੋਂ ਪੁੱਛਿਆ ਕਿ ਦੱਸੋ ਕਿਹੜੀ ਜਗ੍ਹਾ ਸੀ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਕਿਉਂਕਿ ਸਮਾਂ ਲੰਘ ਗਿਆ ਸੀ। ਤੋ ਖਾਲਸਾ ਭਾਲ ਕਰ ਰਿਹਾ ਕਿ ਉਹ ਸਥਾਨ ਕਿਹੜਾ ਸੀ ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ, ਜਿੱਥੇ ਉਨ੍ਹਾਂ ਨੂੰ ਜ਼ਿਬਹ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਨੀਹਾਂ ਚ ਚਿਣਿਆ ਗਿਆ। ਤੋ ਜਿਹੜੇ ਉਹ ਪੁਰਾਣੇ ਬਜੁਰਗ ਸਨ ਉਹ ਜਾਣਦੇ ਸਨ ਉਸ ਜਗ੍ਹਾ ਨੂੰ, ਉਸ ਸਥਾਨ ਨੂੰ, ਉਹ ਹੁਣ ਦੱਸਣ ਲੱਗੇ ਹਨ।
ਔਰ ਜੋ ਪਿੱਛੇ ਜਿਮ ਬਏ ਤਿਮ ਉਨ ਦਈ ਸੁਨਾਏ।
ਹੋਰ ਜੋ ਪਹਿਲਾਂ ਹੋਇਆ ਸੀ ਸੂਬੇ ਸਰਹੰਦ ਵਜ਼ੀਰ ਖਾਂ ਦੇ ਸਮੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਜੋ ਖੇਡ ਵਰਤੀ ਸੀ, ਜੋ ਸ਼ਹੀਦੀ ਪਹਿਰਾ ਲੱਗਾ ਸੀ, ਉਹ ਬਚਨ ਵੀ ਉਨ੍ਹਾਂ ਸਿੱਖਾਂ ਨੇ ਜਿਹੜੇ ਉਹ ਪੁਰਾਣੇ ਬਜੁਰਗ ਸਨ ਉਹ ਖਾਲਸੇ ਪੰਥ ਨੂੰ ਸੁਣਾਇਆ।
ਜਿਸ ਤੁਰਕਨ ਕੋ ਗੁਸ਼ਟ ਨਿਜ ਦੀਪਕ ਲਿਓ ਬਲਵਾਏ।
ਕਿਵੇਂ ਸ਼ਹੀਦਾਂ ਨੇ ਇਨ੍ਹਾਂ ਤੁਰਕਾਂ ਨੂੰ ਗ੍ਰਸਟ ਕੇ, ਤੁਰਕਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਕੇ ਆਪਣੀ ਜੋਤ ਜਗਵਾਈ ਇਨ੍ਹਾਂ ਤੁਰਕਾਂ ਦੇ ਕੋਲੋਂ, ਇਨ੍ਹਾਂ ਤੁਰਕਾਂ ਦੇ ਕੋਲੋਂ, ਮਲੇਛਾਂ ਦੇ ਕੋਲੋਂ ਆਪਣੀ ਜੋਤ ਜਗਵਾਈ। ਉਹ ਸਾਰਾ ਪ੍ਰਸੰਗ ਸ਼ਹੀਦ ਸਿੰਘਾਂ ਦੀ ਕਲਾ ਦਾ ਖਾਲਸੇ ਪੰਥ ਨੂੰ ਉਨ੍ਹਾਂ ਪੁਰਾਣੇ ਬਜੁਰਗਾਂ ਨੇ ਸੁਣਾਇਆ ਹੈ।
ਜਿਸੈ ਪੰਥ ਬਿਰਦ ਬਚਾਏ।
ਪ੍ਰਕਾਰ ਦੇ ਨਾਲ ਉਹ ਪੁਰਾਣੇ ਬਜੁਰਗ ਜੋ ਸਰਹੰਦ ਸ਼ਹਿਰ ਦੇ ਬਸ਼ਿੰਦੇ ਸਨ ਉਨ੍ਹਾਂ ਨੇ ਖਾਲਸੇ ਪੰਥ ਨੂੰ ਜਿਵੇਂ ਜਿਵੇਂ ਸਾਰਾ ਇਤਿਹਾਸ ਸੁਣਾਇਆ,
ਉਸੀ ਪੰਥ ਮੈਂ ਲਿਖਿਓ ਬਣਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਸੇ ਤਰ੍ਹਾਂ ਲਿਖਿਆ, ਕਿਉਂਕਿ ਉਨ੍ਹਾਂ ਬਜੁਰਗਾਂ ਨੇ ਜਿਵੇਂ ਦੱਸਿਆ ਸੀ। ਮੇਰਾ ਪਿਤਾ ਰਾਏ ਸਿੰਘ ਉਸ ਵੇਲੇ ਨਾਲ ਸੀ ਜਦੋਂ ਖਾਲਸੇ ਦੇ, ਤੇ ਮੇਰੇ ਪਿਓ ਨੇ ਵੀ ਉਹ ਇਤਿਹਾਸ ਸੁਣਿਆ ਸੀ ਉਨ੍ਹਾਂ ਬਜੁਰਗਾਂ ਕੋਲੋਂ, ਤੇ ਜਿਵੇਂ ਉਹਨੇ ਸੁਣਿਆ ਸੀ ਉਸੇ ਤਰ੍ਹਾਂ ਮੈਂ ਉਨ੍ਹਾਂ ਕੋਲੋਂ ਸੁਣ ਕੇ ਲਿਖਿਆ ਹੈ।
ਖਾਲਸਾ
ਜੀ ਜਦੋਂ ਵਜ਼ੀਰ ਖਾਂ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਲਖਤੇ ਜ਼ਿਕਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਉਨ੍ਹਾਂ ਦੋਨਾਂ ਮਹਾਨ ਸੂਰਬੀਰ ਪੁੱਤਰਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਫਰਜ਼ੰਦਾਂ ਨੂੰ ਵਜ਼ੀਰ ਖਾਂ ਨੇ ਜਿਸ ਵੇਲੇ ਸ਼ਹੀਦ ਕਰਵਾ ਦਿੱਤਾ,
ਉਸੀ ਪੰਥ ਮੈਂ ਲਿਖਿਓ ਬਣਾਏ ਜਿਸੇ ਪੰਥ ਬਿਰਦਨ ਬਚਾਏ, ਉਸੀ ਪੰਥ ਮੈਂ ਲਿਖਿਓ ਬਣਾਏ।
ਹਾਂਜੀ,
ਜਮੈਂ ਵਜ਼ੀਰੈ ਬਾਲ ਮਰਵਾਇਓ ਉਸੇ ਬਾਲਨ ਤੋਂ ਪਕੜੋ ਆਇਓ।
ਕਹਿੰਦੇ ਜਦੋਂ ਵਜ਼ੀਰ ਖਾਂ ਨੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਸ਼ਹੀਦ ਕਰਵਾ ਕੇ ਕੁਝ ਸਮਾਂ ਬੀਤਿਆ ਹੀ ਸੀ, ਕਹਿੰਦੇ ਸਾਹਿਬਜ਼ਾਦਿਆਂ ਦੇ ਨਾਲ ਕੁਝ ਸ਼ਹੀਦੀ ਫੌਜਾਂ ਆਈਆਂ, ਉਨ੍ਹਾਂ ਸ਼ਹੀਦੀ ਫੌਜਾਂ ਨੇ ਆ ਕੇ ਵਜ਼ੀਰ ਖਾਂ ਨੂੰ ਨਰੜ ਲਿਆ, ਵਜ਼ੀਰ ਖਾਂ ਦੀਆਂ ਮੁਸ਼ਕਾਂ ਫੜ ਲਈਆਂ, ਆ ਕੇ ਇਹਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ।
ਕਦੇ ਸੂਲ ਕਦੇ ਕਹੇ ਅਭਾਰਾ।
ਵਜ਼ੀਰ ਖਾਂ ਨੂੰ ਇਹੋ ਜਿਹਾ ਸ਼ਹੀਦੀ ਪਹਿਰਾ ਲੱਗਾ, ਸ਼ਹੀਦਾਂ ਨੇ ਆ ਕੇ ਦਰਸ਼ਨ ਦਿੱਤੇ, ਇਹੋ ਜਿਹੇ ਸਲੋਤਰ ਫੇਰੇ ਵਜ਼ੀਰ ਖਾਂ ਨੂੰ, ਕਦੇ ਤਾਂ ਇਹਦੇ ਪੇਟ ਚ ਅਫਾਰਾ ਹੋ ਜਾਂਦਾ, ਕਦੇ ਇਕਦਮ ਸੂਲ ਉੱਠਦਾ ਹੈ।
ਪੀਤ ਨਾ ਦੇਵੇ ਉਹ ਮਨ ਸਾਰਾ।
ਆਪਣੇ ਅੰਦਰ ਦਾ ਜਿਹੜਾ ਭੇਤ ਹੈ ਉਹ ਸਾਰਾ ਕੁਝ ਨੀ ਦੱਸਦਾ ਵੀ ਮੇਰੇ ਨਾਲ ਕੀ ਬੀਤ ਰਹੀ ਹੈ। ਸਾਹਿਬਜ਼ਾਦੇ ਵੀ ਸਿਰ ਤੇ ਖੜੇ ਰਹਿੰਦੇ ਨੇ ਔਰ ਨਾਲ ਸ਼ਹੀਦੀ ਫੌਜਾਂ ਨੇ ਜੋ ਇਹਨੂੰ ਨਰੜ ਕੇ ਰੱਖਦੀਆਂ ਨੇ, ਕਦੇ ਕਹਿੰਦਾ ਮੈਨੂੰ ਅਫਾਰਾ ਉੱਠਦਾ, ਕਦੇ ਕਹਿੰਦਾ ਮੇਰੇ ਸੂਲ ਪੈਂਦਾ ਹੈ।
ਜਾਗਤ ਡਰੈ ਉਹ ਸੂਤੋ ਬਦੜਾਵੈ।
ਜਾਗਦਾ ਜਾਗਦਾ ਡਰ ਪੈਂਦਾ, ਤੇ ਸੁੱਤਾ ਪਿਆ ਮੂੰਹ ਤੋਂ ਬਰੜਾਈ ਜਾਂਦਾ ਵਜ਼ੀਰ ਖਾਨ
ਹਾਏ ਹਾਏ ਕਰ ਉੱਠ ਭੱਜ ਜਾਵੇ
ਹਾਏ ਹਾਏ ਕਰਦਾ ਮੂੰਹ ਤੋਂ ਉੱਠ ਕੇ ਨੱਠ ਜਾਂਦਾ ਭੱਜ ਜਾਂਦਾ ਹੈ
ਕਹੇ ਬਾਣੋ ਕੋਈ ਨੀਲੋ ਧਾਰੇ
ਉੱਚੀ ਆਵਾਜ਼ ਚ ਬੋਲਦਾ ਕਹਿੰਦਾ ਕੌਣ ਨੇ ਨੀਲੇ ਨੀਲੇ ਰੰਗ ਦੇ ਚੋਲੇ ਪਾਏ ਬਾਣੇ ਪਾਏ ਨੇ ਆ ਨੀਲੇ ਰੰਗ ਦੇ ਬਾਣੇ ਪਾਏ ਆ ਕੌਣ ਖੜੇ ਨੇ ਮੇਰੇ ਸਿਰ ਤੇ ਜਿਨ੍ਹਾਂ ਦੇ ਹੱਥਾਂ ਵਿਚ ਮੋਟੇ ਮੋਟੇ ਸੋਟੇ ਫੜੇ ਹੋਏ ਨੇ
ਸੋਟੇ ਮੋਏ ਰਾਤ ਸਾਰੇ
ਸਾਰੀ ਰਾਤ ਮੈਨੂੰ ਸੋਟਿਆਂ ਨਾਲ ਮਾਰਦੇ ਨੇ ਇਹਨਾਂ ਸੋਟਿਆਂ ਨਾਲ ਕੁੱਟਦੇ ਨੇ ਕੌਣ ਨੇ ਜਿਹੜੇ ਬਿਨਾਂ ਇਜਾਜ਼ਤ ਤੋਂ ਮੇਰੇ ਮਹਿਲ ਵਿਚ ਆ ਜਾਂਦੇ ਨੇ
ਦੋ ਬਾਲਕ ਜੋ ਅਬ ਹਮ ਮਾਰੇ ਗਿਰਦ ਫਿਰੈ ਫਲ ਕਰਜ਼ ਕਟਾਰੇ
ਦੋ ਬੱਚੇ ਮੈਂ ਮਾਰ ਕੇ ਕਈ ਦਿਨ ਪਹਿਲਾਂ ਖਤਮ ਕਰ ਦਿੱਤੇ ਨੇ ਉਹ ਵੀ ਮੇਰੇ ਇਰਦ ਗਿਰਦ ਫਿਰਦੇ ਨੇ ਉਹ ਵੀ ਮੇਰੇ ਸਰਾਣੇ ਆ ਕੇ ਖਲੋ ਜਾਂਦੇ ਹੱਥਾਂ ਦੇ ਵਿਚ ਉਹਨਾਂ ਦੇ ਕਟਾਰਾਂ ਫੜੀਆਂ ਹੋਈਆਂ ਕਰਦਾ ਫੜੀਆਂ ਹੋਈਆਂ ਉਹ ਵੀ ਆ ਕੇ ਮੈਨੂੰ ਡਰਾਉਂਦੇ ਹਨ
ਭੇਦ ਕਹਿ ਦੇ
ਆਪਣੇ ਮੁਫਤੀ ਕਾਜੀ ਸੱਦੇ ਵਜ਼ੀਰ ਖਾਨ ਨੇ ਆਪਣੇ ਮੁਲਾਣਿਆਂ ਨੂੰ ਸੱਦਿਆ ਬੁਲਾਇਆ
ਤਬੀਤ ਧਾਗੇ ਉਹਨੇ ਬੋ ਕਹਿਓ
ਮੁਲਾਣਿਆਂ ਕਾਜੀਆਂ ਨੇ ਬੜੇ ਬੜੇ ਤਬੀਤ ਬਣਾਏ ਰੱਖਾਂ ਬਣਾਈਆਂ ਕਲਮਾਂ ਪੜੀਆਂ ਕਈ ਧਾਗੇ ਤਬੀਤ ਬਣਾ ਕੇ ਵਜ਼ੀਰ ਖਾਨ ਦੇ ਡੋਲਿਆਂ ਤੇ ਬਾਹਾਂ ਤੇ ਬੰਨ ਦਿੱਤੇ
ਵੀ ਉਸ ਕੋ ਛੁਟੈ ਨਾ ਖਿਆ
ਗਲ ਦੇ ਵਿਚ ਤਬੀਤ ਬਣਾ ਕੇ ਪਾ ਦਿੱਤੇ ਪਰ ਫਿਰ ਵੀ ਉਹ ਸ਼ੀਰੇ ਦਾ ਖਿਆਲ ਨਹੀਂ ਛੱਡਦੇ ਫਿਰ ਵੀ ਸ਼ੀਰੇ ਦੇ ਸਿਰ ਦੇ ਉੱਤੇ ਉਸੇ ਤਰ੍ਹਾਂ ਆ ਕੇ ਖਲੋ ਕੇ ਨੂੰ ਮਾਰਦੇ ਹਨ
ਸਗੋਂ ਉਸੇ ਬੁਰੋਹਾ ਵਾਲ
ਸਗੋਂ ਜਿੰਨੇ ਧਾਗੇ ਤਬੀਤ ਗਲ ਚ ਪਵਾਉਂਦਾ ਓਨਾ ਹੀ ਜ਼ਿਆਦਾ ਬੁਰਾ ਹਾਲ ਹੁੰਦਾ ਇਹਦਾ ਓਨਾ ਹੀ ਜ਼ਿਆਦਾ ਬੁਰੀ ਸ਼ਾਮਤ ਆਉਂਦੀ ਹੈ ਇਹਦੀ
ਹੀਰਾ ਜਿਮ ਜਿਮ ਧਾਗੇ ਉਨ ਬੰਦੇ ਭਰਾਏ ਆਏ ਕਲਾਮ
ਜਿਵੇਂ ਇਹਨੇ ਧਾਗੇ ਬੰਨੇ ਸਨ ਮੌਲਵੀਆਂ ਕਾਜੀਆਂ ਕੋਲੋਂ ਕਲਾਮਾਂ ਪੜ੍ਹਾ ਕੇ ਤਵੀਤ ਪਾਏ ਹੋਏ ਸਨ
ਤਿਵ ਤਿਵ ਉਸ ਦੋ ਦੁੱਖ ਲਗੈ ਪਾਏ ਨਾ ਕਚੋ ਆਰਾਮ
ਤਿਵੇਂ ਤਿਵੇਂ ਇਹਨੂੰ ਹੋਰ ਜ਼ਿਆਦਾ ਡਾਢਾ ਦੁੱਖ ਲੱਗਦਾ ਇਹਨੂੰ ਆਰਾਮ ਨਹੀਂ ਮਿਲਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਹੋਰ ਜ਼ਿਆਦਾ ਡਾਢਾ ਦੁਖੀ ਹੁੰਦਾ
ਔਰ ਤੁਰਕ ਕੋ ਉਸ ਵੱਲ ਜਾਵੇ
ਇਧਰ ਵਜ਼ੀਰ ਖਾਨ ਦੀ ਇਹ ਹਾਲਤ ਸੀ ਫਿਰ ਉਹ ਜਗ੍ਹਾ ਦੀ ਗੱਲ ਸੁਣੋ ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਾ ਸੀ ਜਿਹੜੀ ਜਗ੍ਹਾ ਤੇ ਸਾਹਿਬਜ਼ਾਦੇ ਜਿਬਹ ਕੀਤੇ ਗਏ ਸਨ ਕਹਿੰਦੇ ਹੁਣ ਕੋਈ ਤੁਰਕ ਜੇ ਉਸ ਪਾਸੇ ਜਾਂਦਾ ਨਾ ਕੋਈ ਮਲੇਛ ਉਸ ਪਾਸੇ ਜਾਂਦਾ ਹੈ
ਨਰਲ ਪਕੜ ਹੋਏ ਤੁਰਤ ਗਿਰ ਪਾਵੇ
ਇਕਦਮ ਨਰ ਬਰੜ ਹੋ ਕੇ ਜ਼ਮੀਨ ਤੇ ਡਿੱਗ ਪੈਂਦਾ ਇਕਦਮ ਉਹਨੂੰ ਬੇਹੋਸ਼ੀ ਆ ਜਾਂਦੀ ਹੈ ਮਿਰਗੀ ਜਿਹਦਾ ਦੌਰਾ ਪੈਂਦਾ ਤੇ ਡਿੱਗ ਪੈਂਦਾ ਹੈ
ਕਈ ਦੁਸ਼ਟ ਥੇ ਜਦ ਕਰਤ ਪਿਸ਼ਾਬ
ਕਈ ਦੁਸ਼ਟ ਮਲੇਛ ਜਦ ਉਸ ਜਗ੍ਹਾ ਤੇ ਜਾ ਕੇ ਪਿਸ਼ਾਬ ਆਦਿਕ ਕਰਦੇ ਸਨ ਜਾਂ ਪੈਰ ਰੱਖਦੇ ਸਨ
ਮਾਰੀਏ ਦੇ ਬਹੁਤ ਅਜ਼ਾਬ
ਬੰਨ ਪੈ ਜਾਂਦਾ ਸੀ ਬੜਾ ਭਾਰੀ ਅਜ਼ਾਬ ਦੇ ਕੇ ਦੁੱਖ ਦੇ ਕੇ ਉਹਨਾਂ ਨੂੰ ਮਾਰ ਪੈਂਦੀ ਸੀ
ਤੋ ਤੁਰਕਨ ਕੈ ਮਨ ਮੈਂ ਮਨ ਪੈ ਆਏ
ਜਿੰਨੇ ਤੁਰਕ ਸਨ ਸਾਰਿਆਂ ਦੇ ਮਨਾਂ ਚ ਡਰ ਭੈ ਪੈਦਾ ਹੋ ਗਿਆ ਉਸ ਜਗ੍ਹਾ ਵਾਲੇ ਪਾਸੇ ਨੀ ਕੋਈ ਜਾਂਦਾ
ਪ੍ਰਗਟ ਨਾ ਪਾਖੇ ਗੋਪੁਰ ਖਾਏ
ਪ੍ਰਗਟ ਨਹੀਂ ਕਰਦੇ ਕਿਉਂਕਿ ਇਹਦੇ ਚ ਤੁਰਕਾਂ ਦੀ ਹੇਠ ਹੀ ਹੁੰਦੀ ਸੀ ਗੁਪਤ ਰੱਖਦੇ ਨੇ ਬਹੁਤੀ ਗੱਲ ਪ੍ਰਗਟ ਨਹੀਂ ਕਰਦੇ
ਆਪਸ ਮਦ ਮਿਲ ਬਾਤੈ ਕਰੈ ਇਸ ਵੱਲ ਜਾਇਓ ਜੋ ਆਖੇ ਉਹ ਡਰੈ
ਆਪਸ ਵਿਚ ਜਦੋਂ ਮਿਲਦੇ ਤੇ ਇਕ ਦੂਜੇ ਨਾਲ ਗੱਲਾਂ ਕਰਦੇ ਕਹਿੰਦੇ ਮੀਆਂ ਜੀ ਉਸ ਪਾਸੇ ਨਾ ਜਾਇਆ ਜੀ ਉਹ ਜਗ੍ਹਾ ਤੇ ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ ਉੱਥੇ ਨਾ ਜਾਇਓ ਜੇ ਮੈਂ ਗਿਆ ਸੀ ਦਰੜ ਮਰੜ ਕੇ ਡਿੱਗ ਪਿਆ ਸਾਂ ਮੇਰਾ ਪੁਰਾਣਾ ਮਿੱਤਰ ਗਿਆ ਸੀ ਉਹਨੂੰ ਉੱਥੇ ਜਾ ਕੇ ਪਿਸ਼ਾਬ ਦਾ ਬੰਨ ਪੈ ਗਿਆ ਸੀ ਉਧਰ ਨਾ ਜਾਇਆ ਜੇ ਏਦਾਂ ਇਕ ਦੂਜੇ ਨੂੰ ਦੱਸਦੇ ਹਨ ਤੇ ਡਰਾਉਂਦੇ ਹਨ
ਦਰੂਦ ਫਾਤੀਆ ਉਹ ਪਾਓ ਬਥੇਰੇ
ਬਥੇਰੇ ਦਰੂਦ ਫਾਤੀਆ ਪੜ੍ਹਦੇ ਨੇ ਕੁਰਾਨ ਦੇ ਮੰਤਰ ਪੜ੍ਹਦੇ ਹਨ
ਜਿਮ ਜਿਮ ਕਰੈ ਤਿਮ ਦੁੱਖ ਹੈ ਕਨੇਰੇ
ਜਿਵੇਂ ਦਰੂਦ ਫਾਤੀਆ ਪੜ੍ਹਦੇ ਨੇ ਹੋਰ ਜ਼ਿਆਦਾ ਦੁਖੀ ਹੁੰਦੇ ਹਨ
ਤੋ ਥੱਕ ਪੱਕ ਕੇ ਬਾਤ ਉਚਾਰੇ ਨਵਾਬ ਨਾ ਮਿਲੇ ਸੁਣੋ ਰਾਤੀ ਸਾਰੇ
ਅਨੇਕਾਂ ਤੁਰਕਾਂ ਦੀ ਹਾਲਤ ਹੋ ਗਈ ਉਧਰ ਵਜ਼ੀਰ ਖਾਨ ਨੂੰ ਰਾਤ ਸੌਣ ਨੂੰ ਨਸੀਬ ਨਹੀਂ ਹੁੰਦੀ ਸਾਰੀ ਰਾਤ ਸ਼ਹੀਦ ਖਲੋਤੇ ਰਹਿੰਦੇ ਨੀਲੇ ਰੰਗ ਦੇ ਬਾਣੇ ਉੱਚੇ ਉੱਚੇ ਵੱਡੇ ਵੱਡੇ ਦਮਾਲੇ ਚੰਦ ਤੋੜੇ ਲੱਗੇ ਹੋਏ ਹੱਥਾਂ ਵਿਚ ਮੋਟੇ ਮੋਟੇ ਸ਼ਰਦਾਈਆਂ ਨੂੰ ਰਗੜੇ ਲਾਉਣ ਵਾਲੇ ਜਿਹੜੇ ਸਲੋਤਰ ਉਹ ਫੜੇ ਹੋਏ ਜਦੋਂ ਕਿਤੇ ਮਾੜੀ ਜੀ ਅੱਖ ਲੱਗਦੀ ਵਜ਼ੀਰ ਖਾਂ ਦੀ ਨਾਲ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਬੜੀ ਮਾੜੀ ਸ਼ਾਮਤ ਆਈ ਵਜ਼ੀਰ ਖਾਂ ਦੀ ਦੁਰਦਸ਼ਾ ਹੋਈ।
ਸਦ ਹਿੰਦੂ ਉਨ ਬਾਤੇ ਵਿਚਾਰੇ।
ਖਾਲਸਾ ਜੀ ਉਹਨਾਂ ਦਿਨਾਂ ਦੌਰਾਨ ਹੀ ਕਿਤੇ ਕਪੂਰਾ ਚੌਧਰੀ ਵਜ਼ੀਰ ਖਾਂ ਕੋਲ ਆ ਗਿਆ। ਕਪੂਰਾ ਇਹਦੇ ਕੋਲ ਟੈਕਸ ਭਰਦਾ ਸੀ, ਹੋਰ ਵੀ ਕੁਝ ਲੋਕ ਜਿਹੜੇ ਸ਼ਹਿਰ ਦੇ ਹਿੰਦੂ ਸਨ ਉਹਨਾਂ ਨੂੰ ਵਜ਼ੀਰ ਖਾਂ ਨੇ ਆਪਣੇ ਕੋਲ ਬੁਲਾਇਆ।
ਯਾ ਕੋ ਜਤਨ ਕੋ ਕੋ ਵਿਚਾਰੇ।
ਹੱਥ ਜੋੜੇ ਕਪੂਰੇ ਨੂੰ ਕਹਿੰਦਾ ਜੀ ਮੇਰੀ ਆਹ ਹਾਲਤ ਹੈ, ਏਦਾਂ ਨੀਲੇ ਰੰਗ ਦੇ ਬਾਣੇ ਪਾਏ ਹੁੰਦੇ ਨੇ, ਹੱਥਾਂ ਵਿਚ ਉਨ੍ਹਾਂ ਦੇ ਸੋਟੇ ਹੁੰਦੇ ਨੇ, ਪਰ ਉਹ ਬੱਚੇ ਜਿਹੜੇ ਮੈਂ ਸ਼ਹੀਦ ਕਰ ਦਿੱਤੇ ਨੇ ਉਹ ਵੀ ਨਾਲ ਖਲੋਤੇ ਹੁੰਦੇ ਨੇ, ਹੁਕਮ ਕਰਦੇ ਨੇ ਉਨ੍ਹਾਂ ਸ਼ਹੀਦਾਂ ਨੂੰ, ਫੜੋ ਇਹਨੂੰ ਮਾਰੋ ਇਹਨੂੰ, ਇਹ ਕੀ ਖੇਡ ਆ ਹੋ ਰਹੀ ਆ ਮੇਰੇ ਨਾਲ। ਏਦਾਂ ਜਦੋਂ ਇਹਨੇ ਆਪਣੀ ਸਾਰੀ ਵਿਥਿਆ ਦੱਸੀ,
ਆਇਓ ਥੁੱਕ ਪੂਰੋ ਬੇਰਾ।
ਕਪੂਰਾ ਚੌਧਰੀ ਆਇਆ ਹੋਇਆ ਸੀ ਉਥੇ। ਕਪੂਰਾ ਭਾਵੇਂ ਗੁਰੂ ਸਾਹਿਬ ਜੀ ਨਾਲ ਪੂਰਾ ਵਫ਼ਾਦਾਰ ਨਹੀਂ ਰਿਹਾ, ਪਰ ਅੰਦਰੋਂ ਗੁਰੂ ਸਾਹਿਬ ਜੀ ਨਾਲ ਸਿੱਖੀ ਦਾ ਪਿਆਰ ਵੀ ਰੱਖਦਾ ਸੀ। ਤੋ ਕਪੂਰਾ ਬਰਾੜ ਉਸ ਵੇਲੇ ਬੋਲਿਆ,
ਹੁਣ ਕੈਦੀ ਐਸ ਵਿਚਾਰ।
ਵਜ਼ੀਰ ਖਾਂ ਨੂੰ ਇਹ ਵਿਚਾਰ ਦੱਸੀ, ਕਹਿਣ ਲੱਗਾ
ਤਿੰਨ ਤੁਰਕਣ ਕੋ ਕਹੋ ਯਾ ਕੋ ਸੁਣੋ ਪਾਏ।
ਕਹਿਣ ਲੱਗਾ ਕਿ ਤੂੰ ਪਾਪ ਬੜਾ ਵੱਡਾ ਕੀਤਾ ਵਜ਼ੀਰ ਖਾਂ, ਜੋ ਬਖਸ਼ਿਆ ਨਹੀਂ ਜਾ ਸਕਦਾ, ਪਰ ਆਹ ਜੋ ਸ਼ਹੀਦੀ ਫੌਜਾਂ ਤੈਨੂੰ ਦਰਸ਼ਨ ਦੇ ਰਹੀਆਂ ਨੇ ਇਹਨਾਂ ਤੋਂ ਤੂੰ ਬਚ ਸਕਦਾ ਹੈ ਕਿ ਜਿਸ ਜਗ੍ਹਾ ਤੇ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਫਰਜ਼ੰਦਾਂ ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ।
ਇਹ ਜਾਗਾ ਗੁਰ ਸੁਤ ਬੱਦੇ ਤੈ ਜਾਗਾ ਦਿਓ ਮਨਾਏ।
ਜਗ੍ਹਾ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ ਉਸ ਜਗ੍ਹਾ ਤੇ ਉਨ੍ਹਾਂ ਸ਼ਹੀਦਾਂ ਦਾ ਸਥਾਨ ਕਾਇਮ ਕਰ ਦੇ, ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਬਣਾ ਦੇ, ਸਥਾਨ ਬਣਾ ਦੇ।
ਚੋਪੇ ਨਿਸਾ ਪਰਤ ਨਿਤ ਦੀਪ ਬਲਵਾਯੋ।
ਔਰ ਜਦੋਂ ਉਥੇ ਰਾਤ ਪਵੇ, ਰਾਤ ਦੇ ਟਾਈਮ ਉਸ ਜਗ੍ਹਾ ਤੇ ਦੀਵਾ ਜਗਾਣਾ, ਜੋਤ ਜਗਾਣੀ ਹੈ।
ਗੁਰ ਜਾਗਾ ਕੈ ਕੜਾ ਪ੍ਰਸ਼ਾਦ ਕਰਾਯੋ।
ਔਰ ਸਤਿਗੁਰਾਂ ਦਾ ਸਥਾਨ ਜਾਣ ਕੇ ਉਥੇ ਕੜਾ ਪ੍ਰਸ਼ਾਦ ਦੀ ਦੇਗ ਕਰਾ, ਤਾਂ ਤੂੰ ਬਚ ਸਕਦਾ, ਤਾਂ ਤੇਰਾ ਇਹ ਜਿਹੜਾ ਤੇਰੇ ਤੇ ਸੰਕਟ ਹੈ ਇਹਦੇ ਤੋਂ ਮੁਕਤ ਹੋ ਸਕਦਾ।
ਮੰਦੋ ਗੰਦੋ ਕੋਹੂਆ ਨਾ ਜਾਇਓ।
ਕੋਈ ਮੰਦਾ ਗੰਦਾ, ਕੋਈ ਮੈੜਾ ਕੁਚੈੜਾ, ਕੋਈ ਤਮਾਕੂ ਖਾਣ ਵਾਲਾ, ਹੁੱਕਾ ਪੀਣ ਵਾਲਾ ਆਦਮੀ ਉਸ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ।
ਝਾੜੂ ਦੇ ਸੁਧ ਠੋਰ ਰਖਾਇਓ।
ਔਰ ਉਸ ਜਗ੍ਹਾ ਤੇ ਝਾੜੂ ਫੇਰਨਾ, ਹਮੇਸ਼ਾ ਉਸ ਜਗ੍ਹਾ ਨੂੰ ਪਵਿੱਤਰ ਰੱਖਣਾ ਹੈ।
ਸੁਖ ਨੇ ਸੁਖ ਹੈ ਤਿਸੈ ਬਰੇ ਆਵੈ, ਕਰੈ ਤਗਾਫਲੀ ਸੋ ਪਛਤਾਵੈ।
ਅਸਥਾਨ ਦੀ ਇਹੋ ਜਿਹੀ ਬਰਕਤ ਹੈ ਕਿ ਵਜ਼ੀਰ ਖਾਂ ਜਿਹੜਾ ਕੋਈ ਉਥੇ ਸੁਖਣਾ ਸੁਖੇਗਾ ਉਹਦੀ ਸੁਖਣਾ ਪੂਰੀ ਹੋਵੇਗੀ, ਪਰ ਜੇ ਕੋਈ ਉਸ ਅਸਥਾਨ ਨਾਲ ਗਾਫਲੀ ਕਰੇਗਾ ਉਹ ਪਛਤਾਵੇਗਾ, ਉਹਦੀਆਂ ਕੁੱਲਾਂ ਗਰਕ ਹੋ ਜਾਣਗੀਆਂ।
ਇੱਕ ਸਿੱਖ ਤੈਂ ਦਿਓ ਬਹਾਏ।
ਉਹ ਅਸਥਾਨ ਬਣਾ ਕੇ ਉਥੇ ਕਿਸੇ ਸਿੱਖ ਦੀ ਡਿਊਟੀ ਲਾ, ਕਿਉਂਕਿ ਇੱਕ ਸਿੱਖ ਹੀ ਸਾਹਿਬਜ਼ਾਦਿਆਂ ਦੇ ਉਸ ਅਸਥਾਨ ਦੀ ਸੇਵਾ ਕਰ ਸਕਦਾ।
ਹੋਲੇ ਵਗਥਾ ਵਿਧ ਮਨਵਾਏ।
ਸਿੱਖ ਦੀ ਡਿਊਟੀ ਲਾ ਦੇ ਉਸ ਅਸਥਾਨ ਤੇ, ਉਹ ਆਪੇ ਸਾਰੀ ਵਿਧੀ ਬਣਾ ਲਏਗਾ, ਗੁਰਮਤ ਮਰਿਆਦਾ ਅਨੁਸਾਰ ਉਸ ਅਸਥਾਨ ਦੀ ਸੇਵਾ ਕਰੇਗਾ।
ਵਜ਼ੀਰੈ ਮਨਜੋਰ ਸਭ ਕਰ ਲੇ, ਆਪਣੇ ਦੁੱਖ ਤੇ ਦੇਰ ਨਾ ਕਰੇ।
ਵਜ਼ੀਰ ਖਾਂ ਨੇ ਗੱਲ ਉਸੇ ਵੇਲੇ ਕਬੂਲ ਕਰ ਲਈ, ਪ੍ਰਵਾਨ ਕਰ ਲਈ, ਕਿਉਂਕਿ ਦੁਖੀ ਸੀ, ਆਪਣੇ ਦੁੱਖ ਕਰਕੇ ਆਖਿਆ ਮੈਂ ਇਹ ਵੀ ਕਰਨ ਨੂੰ ਤਿਆਰ ਹਾਂ। ਕਿਉਂਕਿ ਜਦੋਂ ਬੰਦਾ ਪੂਰੀ ਸਮੱਸਿਆ ਵਿਚ ਹੋਵੇ ਨਾ, ਫਿਰ ਜਿਹੜੇ ਕੰਮ ਨੂੰ ਉਹਦਾ ਦਿਲ ਨਾ ਮੰਨੇ, ਕਹੋ ਨਾ ਵੀ ਇਹ ਕਰ, ਕਹਿੰਦਾ ਚਲੋ ਇਹ ਵੀ ਕਰ ਲੈਣਾ, ਪਰ ਇਸ ਦੁੱਖ ਤੋਂ ਮੇਰੀ ਮੁਕਤੀ ਹੋ ਜਾਏ। ਵਜ਼ੀਰ ਖਾਂ ਨੇ ਵੀ ਇਹ ਗੱਲ ਮੰਨ ਲਈ, ਆਪਣੇ ਦੁੱਖ ਕਰਕੇ ਦੇਰੀ ਨਹੀਂ ਲਾਈ, ਆਖਿਆ ਜਿਸ ਜਗ੍ਹਾ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ ਉਥੇ ਇੱਕ ਥੜਾ ਬਣਾਇਆ ਜਾਵੇ, ਮੰਜੀ ਸਾਹਿਬ ਬਣਾਇਆ ਜਾਵੇ।
ਤਿੰਨੋਂ ਖਰਚ ਚਬੂਤਰੇ ਲਾਏ।
ਇਹਨੇ ਆਪਣੇ ਚਬੂਤਰੇ ਵਿੱਚੋਂ ਖਰਚਾ ਲਾ ਦਿੱਤਾ ਕਿ ਜਿੰਨੀ ਮਾਇਆ ਚਾਹੀਦੀ ਹੈ ਉਸ ਅਸਥਾਨ ਨੂੰ ਬਣਾਉਣ ਵਾਸਤੇ ਲਾ ਦਿਓ।
ਐਸੋ ਦਿਓ ਨ ਬੋਡਨ ਬਤਾਏ।
ਤਾਂ ਉਹ ਜਿਹੜੇ ਬਜੁਰਗ ਸਨ ਉਹਨਾਂ ਨੇ ਦੱਸਿਆ, ਉਹਨਾਂ ਦੱਸਿਆ ਵੀ ਆਇਆ ਉਹ ਥੜਾ, ਤੁਸੀਂ ਅੱਜ ਵੀ ਜਾਓ ਨਾ ਭੌਰਾ ਸਾਹਿਬ, ਥੱਲੇ 2x2 ਦਾ ਵਿਚਕਾਰ ਥੜਾ ਬਣਿਆ ਹੋਇਆ, ਸੱਜੇ ਖੱਬੇ ਦੋ ਪ੍ਰਕਾਸ਼ ਨੇ ਮਹਾਰਾਜ ਜੀ ਦੇ, ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਵਿਚਕਾਰ ਉਹ ਥੜਾ ਬਣਿਆ ਹੋਇਆ। ਉਹ ਯਾਦਗਾਰ ਉਸ ਸਮੇਂ ਬਣਾਈ ਗਈ ਹੈ। ਵਜ਼ੀਰ ਖਾਨ ਨੇ ਆਖਿਆ ਕਿ ਉਹ ਸਥਾਨ ਤਿਆਰ ਕਰ ਦੋ ਔਰ ਉੱਥੇ ਜੋਤ ਜਗਾ ਕੇ ਨਮਸਕਾਰ ਕਰੋ।
ਯੋ ਸੁਣ ਖਾਲਸੇ ਕਰੀ ਸਲਾਹ।
ਖਾਲਸੇ ਨੇ ਏਦਾਂ ਉਹ ਸਾਰਾ ਇਤਿਹਾਸ ਸੁਣਿਆ ਉਸ ਬਜ਼ੁਰਗ ਦੇ ਕੋਲੋਂ ਜਿਹਨੇ ਅੱਖਾਂ ਨਾਲ ਵੇਖਿਆ ਸੀ ਨਾ ਵਜ਼ੀਰ ਖਾਨ ਦੇ ਟਾਈਮ, ਪੁਰਾਣਾ ਬਜ਼ੁਰਗ ਸੀ। ਖਾਲਸੇ ਨੇ ਸੁਣ ਕੇ ਸਾਰਾ ਇਤਿਹਾਸ ਸੁਣ ਕੇ ਉਸ ਜਗ੍ਹਾ ਤੇ ਦਰਬਾਰ ਬਣਾਉਣ ਦਾ ਫੁਰਨਾ ਕੀਤਾ।
ਦਰਬਾਰ ਦੇ ਹੁਕਮ ਬਣਾਏ,
ਆਖਿਆ ਖਾਲਸਾ ਜੀ ਇੱਥੇ ਦਰਬਾਰ ਬਣਾਓ, ਇੱਥੇ ਸੁੰਦਰ ਦਰਬਾਰ ਦੀ ਰਚਨਾ ਕਰੋ, ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਕਾਇਮ ਕਰੋ।
ਝੰਡੇ ਗੱਡੋ, ਨਿਆਰੋ ਨਗਾਰੋ ਚੜਾਓ
ਔਰ ਇੱਥੇ ਨਿਸ਼ਾਨ ਸਾਹਿਬ ਚਲਾਓ ਸਾਹਿਬਜ਼ਾਦਿਆਂ ਦੀ ਯਾਦ ਵਿਚ। ਇੱਥੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਤੇ ਨਿਸ਼ਾਨ ਚਲਾਓ ਔਰ ਨਗਾਰੇ ਰੱਖੋ ਤਾਂ ਜੋ ਇੱਥੇ ਨਗਾਰੇ ਵੱਜਦੇ ਰਹਿਣ।
ਮਹਾਏ ਸਿੰਘ ਜਾਂ ਪੂਜ ਲਗਾਓ,
ਨਿਸ਼ਾਨ ਸਾਹਿਬ ਲਾ ਕੇ ਨਗਾਰੇ ਸੁਸ਼ੋਭਿਤ ਕਰਕੇ ਦਰਬਾਰ ਸੁੰਦਰ ਬਣਾ ਕੇ ਇੱਥੇ ਕਿਸੇ ਸਿੰਘ ਨੂੰ ਬਿਠਾ ਦਿਓ ਜਿਹੜਾ ਇਸ ਅਸਥਾਨ ਦੀ ਸੇਵਾ ਸੰਭਾਲ ਕਰਦਾ ਰਹੇ ਔਰ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਦੀ ਪੂਜਾ ਕਰਦਾ ਰਹੇ।
ਪ੍ਰਾਤ ਹੋਤ ਪੰਥ ਆਇਓ ਸਾਰੋ,
ਪ੍ਰਾਤ ਹੁੰਦਿਆਂ ਅਗਲੇ ਦਿਨ ਸਾਰਾ ਪੰਥ ਸਾਰਾ ਖਾਲਸਾ ਆ ਪਹੁੰਚਿਆ।
ਕਿਉਂ ਮੈਂ ਜਿਵੇਂ ਰਾਤ ਉਚਾਰੋ,
ਰਾਤ ਦੇ ਟਾਈਮ ਸਿੰਘਾਂ ਨੇ ਜਿਵੇਂ ਗੁਰਮਤਾ ਕੀਤਾ ਸੀ ਉਸੇ ਤਰ੍ਹਾਂ ਅਗਲੇ ਦਿਨ ਸਵੇਰੇ ਖਾਲਸੇ ਪੰਥ ਨੇ ਸਾਰੇ ਪੰਥ ਨੇ ਇਕੱਠਿਆਂ ਹੋ ਕੇ ਸਾਹਿਬਜ਼ਾਦਿਆਂ ਦਾ ਪਾਵਨ ਦਰਬਾਰ ਫਤਿਹਗੜ੍ਹ ਸਾਹਿਬ ਬਣਾਇਆ ਹੈ।
ਪ੍ਰਾਤ ਹੋਤ ਪੰਥ ਆਏ ਸਭ ਲਾਇਓ ਹੁਆ ਦੀਵਾ।
ਖਾਲਸਾ ਜੀ ਪਹਿਲਾ ਨਾਂ ਸਰਹੰਦੀ ਸੀਗਾ, ਰਾਜਾ ਅਮਰ ਸਿੰਘ ਪਟਿਆਲੇ ਦੇ ਸਮੇਂ ਜਦੋਂ ਇਹਨੇ ਦੁਬਾਰਾ ਸਾਹਿਬਜ਼ਾਦਿਆਂ ਦੇ ਅਸਥਾਨਾਂ ਦੀ ਸੇਵਾ ਸੰਭਾਲ ਕੀਤੀ ਤੇ ਉਸ ਨੇ ਇਸ ਨਗਰ ਦਾ ਨਾਮ, ਇਲਾਕੇ ਦਾ ਨਾਮ ਸ੍ਰੀ ਫਤਿਹਗੜ੍ਹ ਸਾਹਿਬ ਰੱਖਿਆ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਨਾਂ ਰੱਖਿਆ ਸੀ ਬਦਲ ਕੇ। ਤੋ ਇਸ ਪ੍ਰਕਾਰ ਨਾਲ ਇਸ ਅਸਥਾਨ ਦਾ ਇਹ ਨਾਮ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜਾ ਉਹ ਪ੍ਰਚਲਿਤ ਹੋਇਆ। ਤੋ ਖਾਲਸੇ ਨੇ ਅਗਲੇ ਦਿਨ ਦੀਵਾਨ ਸਜਾਇਆ ਜਿੱਥੇ ਮਹਾਰਾਜ ਜੀ ਦਾ ਦਰਬਾਰ ਹੈ ਫਤਿਹਗੜ੍ਹ ਸਾਹਿਬ, ਇੱਥੇ ਸਾਰੇ ਪੰਥ ਨੇ ਇਕੱਤਰਤਾ ਕੀਤੀ ਹੈ।
ਬਨਵਾਏ ਥਰੋ ਚੌਕੀ ਧਰੇ ਉਪਰ ਚੰਦੋ ਤਾਣ,
ਜੀ ਥੜਾ ਬਣਵਾਇਆ ਸਾਹਿਬਜ਼ਾਦਿਆਂ ਦਾ, ਪਹਿਲਾਂ ਛੋਟਾ ਸੀ ਥੜਾ, ਫਿਰ ਸਿੰਘਾਂ ਨੇ ਵੱਡਾ ਥੜਾ ਤਿਆਰ ਕੀਤਾ ਸਾਹਿਬਜ਼ਾਦਿਆਂ ਦੀ ਜਿੱਥੇ ਸ਼ਹੀਦੀ ਹੋਈ ਸੀ ਉੱਤੇ ਚੌਂਕੀ ਧਰੀ ਹੈ, ਉਪਰ ਚੰਦੋਆ ਵੀ ਤਾਣਿਆ ਹੈ ਕਿ ਸਾਹਿਬਜ਼ਾਦਿਆਂ ਦਾ ਸਥਾਨ ਹੈ। ਹਾਲਾਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀਗਾ, ਕੇਵਲ ਥੜਾ ਹੈ, ਥੜੇ ਦੇ ਉੱਤੇ ਚੰਦੋਆ ਤਾਣਿਆ ਕਿਉਂਕਿ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਖੂਨ ਇਸ ਅਸਥਾਨ ਤੇ ਡੁੱਲਿਆ, ਇਸ ਕਰਕੇ ਉਹਦਾ ਸਾਹਿਬਜ਼ਾਦਿਆਂ ਦੀ ਕਲਾ, ਉਹਨਾਂ ਦੀ ਸ਼ਕਤੀ ਇਸ ਅਸਥਾਨ ਦੇ ਵਿੱਚ ਮੌਜੂਦ ਹੈ। ਉਸ ਸ਼ਕਤੀ ਦੇ ਸਤਿਕਾਰ ਵਜੋਂ ਚੰਦੋਆ ਉੱਪਰ ਤਾਣਿਆ ਹੈ।
ਚੌਕੀ ਕੋ ਤੁਰਤ ਤਖਤ ਬਣਾਇਆ,
ਚੌਂਕੀ ਦਾ ਤੁਰਤ ਫੁਰਤ ਤਖਤ ਬਣਾ ਦਿੱਤਾ।
ਸਾਧੁਰ ਮਾਲਨ ਕੋ ਸਟਕਾਇਆ,
ਰੁਮਾਲੇ ਵਿਛਾ ਕੇ ਬੜੇ ਸੋਹਣੇ ਢੰਗ ਦੇ ਨਾਲ ਸੁੰਦਰ ਰੁਮਾਲੇ ਵਿਛਾ ਕੇ ਸੋਹਣਾ ਬਣਾ ਦਿੱਤਾ।
ਪੰਜ ਬਸਰ ਉੱਪਰ ਧਰੇ ਆਨ,
ਖਾਲਸਾ ਜੀ ਪੰਜ ਸ਼ਸਤਰ ਜਿਹੜੇ ਨੇ ਉਹ ਲਿਆ ਕੇ ਉੱਪਰ ਰੱਖੇ ਨੇ। ਇਹ ਖਾਲਸਾ ਜੀ ਮਰਿਆਦਾ ਰਹੀ ਹੈ ਜਿਨ੍ਹਾਂ ਅਸਥਾਨਾਂ ਤੇ ਸਾਹਿਬਜ਼ਾਦੇ ਬੈਠੇ ਨੇ ਜਾਂ ਗੁਰੂ ਪਾਤਸ਼ਾਹ ਬੈਠੇ ਨੇ ਜਾਂ ਕੋਈ ਸ਼ਹੀਦਾਂ ਦਾ ਸੰਸਕਾਰ ਹੋਇਆ ਜਿੱਥੇ ਥੜਾ ਬਣਦਾ ਹੈ, ਉਸ ਥੜੇ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਜਾਂਦਾ ਰਿਹਾ। ਹੁਣ ਵੀ ਬਹੁਤ ਅਸਥਾਨਾਂ ਦੇ ਉੱਤੇ ਸ਼ਸਤਰ ਰੱਖੇ ਹੋਏ ਨੇ ਉਹਨਾਂ ਥੜਿਆਂ ਦੇ ਉੱਤੇ। ਤੋ ਇਹ ਜਿਹੜਾ ਥੜਾ ਬਣਾਇਆ ਸਾਹਿਬਜ਼ਾਦਿਆਂ ਦਾ, ਉਹਦੇ ਉੱਤੇ ਪੰਜ ਸ਼ਸਤਰ ਜਿਹੜੇ ਨੇ ਲਿਆ ਕੇ ਸਤਿਕਾਰ ਵਜੋਂ ਰੱਖੇ ਹਨ।
ਗੁਰ ਸਰੂਪ ਲੈ ਸ਼ਸਤਰ ਮਾਨ,
ਸ਼ਸਤਰਾਂ ਨੂੰ ਗੁਰੂ ਸਰੂਪ ਕਰਕੇ ਮੰਨ ਲਿਆ ਖਾਲਸੇ ਨੇ ਕਿ ਇਹ ਸ਼ਸਤਰ ਵੀ ਸਤਿਗੁਰਾਂ ਦਾ ਰੂਪ ਨੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ ਨੇ ਯਹ ਹਮਾਰੇ ਪੀਰ, ਇਹ ਸ਼ਸਤਰ ਵੀ ਸਾਡੇ ਪੀਰ ਨੇ। ਉਹਨਾਂ ਸ਼ਸਤਰਾਂ ਨੂੰ ਗੁਰੂ ਸਰੂਪ ਜਾਣ ਕੇ ਖਾਲਸੇ ਨੇ ਮੱਥਾ ਟੇਕਿਆ ਹੈ।
ਸ਼ਸਤਰ ਪੁਜਵਾਏ,
ਖੁਦ ਗੁਰੂ ਕਲਗੀਧਰ ਜੀ ਨੇ ਆਪਣੇ ਹਜੂਰ ਸ਼ਸਤਰਾਂ ਦੀ ਪੂਜਾ ਕਰਵਾਈ ਆ। ਦੁਸਹਿਰੇ ਦਾ ਦਿਨ ਮਨਾ ਕੇ ਹਟੇ ਆ, ਸ਼ਸਤਰਾਂ ਦੀ ਪੂਜਾ ਦੁਸਹਿਰੇ ਵਾਲੇ ਦਿਨ ਮਹਾਰਾਜ ਜੀ ਕਰਵਾਇਆ ਕਰਦੇ ਸਨ।
ਚੰਦਨ ਚਰਚ ਸਮਨ ਵਰਸਾਏ।
ਆਪ ਸਤਿਗੁਰੂ ਜੀ ਆਪਣੇ ਹਜੂਰ ਸ਼ਸਤਰਾਂ ਦੀ ਪੂਜਾ ਕਰਵਾਉਂਦੇ ਨੇ, ਉਹਨਾਂ ਸ਼ਸਤਰਾਂ ਨੂੰ ਚੰਦਨ ਦਾ ਚਰਚਨ ਕਰਦੇ ਨੇ, ਫੁੱਲਾਂ ਦੀ ਵਰਖਾ ਕਰਦੇ ਨੇ। ਇੱਥੇ ਵੀ ਅੱਜ ਖਾਲਸੇ ਨੇ ਸ਼ਸਤਰ ਰੱਖੇ ਨੇ ਥੜੇ ਤੇ, ਔਰ ਉਹਨਾਂ ਸ਼ਸਤਰਾਂ ਤੇ ਚੰਦਨ ਦਾ ਚਰਚਨ ਕੀਤਾ, ਧੂਪ ਧੁਖਾਈ ਹੈ, ਔਰ ਸੋਹਣੇ ਫੁੱਲ ਵਰਖਾਏ ਹਨ।
ਚੋਰ ਮੁੱਠੋ ਪੈਂਦੇ ਉਹ ਕਰਵਾਏ।
ਔਰ ਇੱਕ ਚੌਰ ਸੀ, ਉਸ ਚੌਰ ਦੇ ਨਾਲ ਉੱਤੇ ਉੱਤੇ ਚੌਰ ਵੀ ਫੇਰਿਆ ਹੈ ਸ਼ਸਤਰਾਂ ਦੇ ਉੱਤੇ, ਔਰ ਉਸ ਥੜੇ ਦੇ ਉੱਤੇ ਚਵਰ ਇੱਕ ਸਿੰਘ ਝੁਲਾ ਰਿਹਾ ਹੈ।
ਇੱਕ ਸਿੰਘ ਬਹਾਲਿਓ ਮੁਖਤਿਆਰ ਠਹਿਰਾਏ।
ਸਿੰਘ ਨੂੰ ਮੁਖਤਿਆਰ ਬਣਾ ਕੇ ਸੰਸਥਾਨ ਦਾ ਉਸ ਅਸਥਾਨ ਤੇ ਬਿਠਾ ਦਿੱਤਾ, ਉਹਦੀ ਜਿੰਮੇਵਾਰੀ ਲਾ ਦਿੱਤੀ ਕਿ ਤੂੰ ਇਸ ਅਸਥਾਨ ਦੀ ਸੇਵਾ ਸੰਭਾਲ ਕਰਨੀ ਹੈ। ਸਾਹਿਬਜ਼ਾਦਿਆਂ ਦੇ ਇਸ ਪਾਵਨ ਅਸਥਾਨ ਤੇ ਸੁਬਾ ਸ਼ਾਮ ਨਿਤਨੇਮ ਦੀਆਂ ਹਾਜ਼ਰੀਆਂ ਭਰਨੀਆਂ ਨੇ, ਗੁਰਬਾਣੀ ਦਾ ਜਾਪ ਕਰਨਾ, ਜੋਤ ਜਗਾ ਕੇ ਰੱਖਣੀ ਹੈ। ਪ੍ਰਚੰਡ ਸਾਹਿਬਜ਼ਾਦਿਆਂ ਦੀ ਸ਼ਹੀਦਾਂ ਦੀ ਜੋਤ ਹੈ, ਇਹ ਜਗਦੀ ਰਹਿਣੀ ਚਾਹੀਦੀ ਹੈ ਜਦੋਂ ਤੱਕ ਸੰਸਾਰ ਰਹੇਗਾ। ਉਦੋਂ ਤੱਕ ਇਹਨਾਂ ਸ਼ਹੀਦਾਂ ਦੀ ਜੋਤ ਵੀ ਇੱਥੇ ਜਗਦੀ ਰਹਿਣੀ ਚਾਹੀਦੀ ਹੈ।
ਇੱਕ ਸਿੱਖ ਬਾਲਿਓ ਮੁਖਤਿਆਰ ਬਣਾਏ। ਉਸੇ ਸਿੰਘ ਤੋਂ ਸਤਿਗੁਰ ਜਾਣਿਓ ਟਹਿਲ ਕਰੇ ਅਤੀ ਮਨ ਮਾਨਿਓ।
ਸਿੰਘ ਸੀ ਖਾਲਸਾ ਜੀ, ਉਹ ਗੁਰੂ ਘਰ ਦੀ ਮਰਿਆਦਾ ਨੂੰ ਚੰਗੀ ਤਰ੍ਹਾਂ ਸਮਝਦਾ ਸੀ, ਉਹਨੂੰ ਪਤਾ ਸੀ ਗੁਰਮਤ ਮਰਿਆਦਾ ਕੀ ਹੁੰਦੀ ਹੈ, ਗੁਰਮਤ ਸੰਸਕਾਰ ਕੀ ਹੁੰਦੇ ਨੇ। ਉਹਨੇ ਸਤਿਗੁਰੂ ਜੀ ਦੇ ਪਾਵਨ ਸਾਹਿਬਜ਼ਾਦਿਆਂ ਦੇ ਇਸ ਪਾਵਨ ਅਸਥਾਨ ਦੀ ਸੇਵਾ ਦਾ ਜੁੰਮਾ ਸੰਭਾਲਿਆ, ਔਰ ਗੁਰੂ ਰੂਪ ਜਾਣ ਕੇ ਇਸ ਅਸਥਾਨ ਦੀ ਸੇਵਾ ਸੰਭਾਲ ਕੀਤੀ ਹੈ।
ਬਹੁਤ ਖਾਲਸਾ ਤੈਕੜਾ ਪ੍ਰਸ਼ਾਦ ਕਰਵਾਏ।
ਅਸਥਾਨ ਬਣਾ ਕੇ ਸਾਹਿਬਜ਼ਾਦਿਆਂ ਦਾ, ਫਿਰ ਖਾਲਸੇ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਿਆ ਕੇ ਸਾਹਿਬਜ਼ਾਦਿਆਂ ਦੇ ਪਾਵਨ ਸਥਾਨ ਤੇ ਭੇਟ ਕੀਤੀਆਂ ਹਨ।
ਬਹੁਤ ਚੜਾਵੇ ਪੰਥ ਚੜਾਏ।
ਅਨੇਕਾਂ ਚੜਾਵੇ ਪੰਥ ਨੇ ਲਿਆ ਕੇ ਸਾਹਿਬਜ਼ਾਦਿਆਂ ਦੇ ਸਥਾਨ ਤੇ ਚੜਾਵਾ ਭੇਟ ਕੀਤਾ, ਕਿਸੇ ਨੇ ਲਿਆ ਕੇ ਕੋਈ ਅਸ਼ਰਫੀਆਂ ਭੇਟ ਕੀਤੀਆਂ, ਕਿਸੇ ਰੁਪਈਏ ਭੇਟ ਕੀਤੇ, ਕਿਸੇ ਨੇ ਕੁਝ ਵਸਤੂਆਂ। ਸਾਰਾ ਪੰਥ ਆਇਆ ਸੀ ਤੇ ਸਾਹਿਬਜ਼ਾਦਿਆਂ ਦੇ ਸਥਾਨ ਦਾ ਦਿਲੋਂ ਸਤਿਕਾਰ ਕਰਕੇ, ਸਾਹਿਬਜ਼ਾਦਿਆਂ ਨੂੰ ਮੁੱਖ ਰੂਪ ਵਿਚ ਹਾਜ਼ਰ ਸਮਝ ਕੇ ਕਿ ਸਾਹਿਬਜ਼ਾਦੇ ਤਾਂ ਅੱਜ ਵੀ ਜਿਉਂਦੇ ਨੇ, ਇਸ ਅਸਥਾਨ ਦੇ ਉੱਤੇ ਹਾਜ਼ਰ ਨੇ, ਇਹ ਜਾਣ ਕੇ ਖਾਲਸੇ ਨੇ ਅਨੇਕਾਂ ਪ੍ਰਕਾਰ ਦੀਆਂ ਭਟਾਵਾਂ ਚੜਾਵਾ ਉਹ ਭੇਟ ਕੀਤਾ ਹੈ।
ਦੇ ਪ੍ਰਦਖਣਾ ਮਾਣੀਆਂ ਉਚਾਰੇ।
ਸਾਹਿਬਜ਼ਾਦਿਆਂ ਦੇ ਇਸ ਪਾਵਨ ਅਸਥਾਨ ਦੀ ਪਰਿਕਰਮਾ ਕਰਦੇ ਨੇ ਸਿੰਘ, ਪਰਿਕਰਮਾ ਕਰਦੇ ਨਾਲੇ ਬਾਣੀ ਪੜ੍ਹਦੇ, ਰਸਨਾ ਤੋਂ ਵੱਧ ਗੁਰਬਾਣੀ ਦਾ ਜਾਪ ਕਰਦੇ ਨੇ। ਪਵਿੱਤਰ ਅਸਥਾਨ ਜਾਣ ਕੇ ਕਿ ਇਸ ਅਸਥਾਨ ਤੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਾ ਹੈ, ਇਸ ਅਸਥਾਨ ਤੇ ਉਹਨਾਂ ਦੀ ਬਰਕਤ ਹੈ, ਉਹਨਾਂ ਦੀ ਕਲਾ ਹੈ, ਇਨ੍ਹਾਂ ਅਦਬ ਤੇ ਭਾਵ ਆਪਣੇ ਹਿਰਦੇ ਚ ਰੱਖ ਕੇ ਸਿੰਘ ਬਾਣੀ ਪੜ੍ਹਦੇ ਨਾਲੇ ਪਰਿਕਰਮਾ ਕਰਦੇ ਨੇ।
ਸੋ ਭਾਵੇਂ ਯੋ ਚਿੱਤ ਧਾਰੈ।
ਔਰ ਆਪਣੇ ਚਿੱਤ ਚ ਭਾਵਨਾ ਰੱਖਦੇ ਨੇ ਕਿ ਇਸ ਪਵਿੱਤਰ ਅਸਥਾਨ ਤੇ ਜੋ ਇੱਛਾ ਰੱਖ ਕੇ ਆਵਾਂਗੇ, ਜੋ ਭਾਵਨਾ ਰੱਖਾਂਗੇ, ਉਹ ਇੱਛਾ ਇਸ ਅਸਥਾਨ ਤੋਂ ਪੂਰੀ ਹੋਵੇਗੀ, ਉਹ ਭਾਵਨਾ ਇੱਥੋਂ ਪੂਰੀ ਹੋਵੇਗੀ।
ਬੈਠਾਏ ਰਬਾਬੀ ਸ਼ਬਦ ਪੜਵਾਇਓ।
ਰਬਾਬੀ ਬਿਠਾ ਦਿੱਤੇ, ਰਬਾਬੀਆਂ ਨੇ ਤੰਦਾਂ ਸੁਰ ਕੀਤੀਆਂ ਨੇ, ਔਰ ਮਿੱਠੀ ਮਿੱਠੀ ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਸ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਹਨ।
ਇਮ ਕਰ ਖਾਲਸੋ ਡੇਰੋ ਜਗਾਇਓ।
ਇਹਨਾਂ ਖਾਲਸੇ ਨੇ ਸਾਹਿਬਜ਼ਾਦਿਆਂ ਦਾ ਦਿਓਰਾ ਬਣਾਇਆ, ਸਾਹਿਬਜ਼ਾਦਿਆਂ ਦਾ ਪਾਵਨ ਸਥਾਨ ਫਤਿਹਗੜ੍ਹ ਸਾਹਿਬ ਕਾਇਮ ਕੀਤਾ ਹੈ।
ਦੋਹੇਰਾ ਦਈ ਜਗੀਰ ਲਗਾਇਓ ਸ਼੍ਰੀ ਗੁਰਦੁਆਰੇ ਸਾਥ।
ਖਾਲਸੇ ਨੇ ਜਗੀਰ ਲਾ ਦਿੱਤੀ ਮਹਾਰਾਜ ਜੀ ਦੇ ਅਸਥਾਨ ਦੇ ਨਾਂ ਨਾਲ, ਤਾਂ ਜੋ ਇੱਥੇ ਅਸਥਾਨ ਦੀ ਸੇਵਾ ਵਿਚ ਕਿਸੇ ਪ੍ਰਕਾਰ ਦਾ ਵਿਘਨ ਨਾ ਪਵੇ, ਇੱਥੇ ਲੰਗਰ ਵੀ ਚੱਲਦੇ ਰਹਿਣ, ਇੱਥੇ ਰਹਿਣ ਵਾਲੇ ਜਿਹੜੇ ਸਿੰਘ ਨੇ ਉਨ੍ਹਾਂ ਦਾ ਵੀ ਗੁਜ਼ਾਰਾ ਚੱਲਦਾ ਰਹੇ। ਤੋ ਇਸ ਪ੍ਰਕਾਰ ਨਾਲ ਖਾਲਸੇ ਨੇ ਕੁਝ ਜਗੀਰ ਜਿਹੜੀ ਹੈ ਉਹ ਇਸ ਪਾਵਨ ਦਰਬਾਰ ਦੇ ਨਾਂ ਨਾਲ ਲਾ ਦਿੱਤੀ।
ਮੈਂ ਤੁਸਦੇ ਉਰੇ ਖਾਏ ਸਿੰਘ ਫਤਿਹ ਸ਼ਹਿਰ ਨਿਜ ਹਾਥ।
ਇੱਥੇ ਦੋਹਰੇ ਤੇ ਬੈਠਣ ਵਾਲੇ ਜਿਹੜੇ ਸੇਵਾਦਾਰ ਸਿੰਘ ਨੇ ਉਹ ਆਰਾਮ ਨਾਲ ਬੈਠ ਕੇ ਛਕਣ ਨਾਲੇ ਉਨ੍ਹਾਂ ਨੂੰ ਸੇਵਾ ਸੰਭਾਲ ਦੀ ਵੀ ਸੇਵਾ ਸੰਭਾਲ ਦੀ ਕਰਦੇ ਰਹਿਣ। ਇਸ ਤਰ੍ਹਾਂ ਜਗੀਰ ਲਾ ਦਿੱਤੀ ਔਰ ਖਾਲਸਾ ਸਰਹੰਦ ਸ਼ਹਿਰ ਦੀਆਂ ਜੜਾਂ ਪੁੱਟਦਾ ਹੈ ਔਰ ਪੁੱਟ ਕੇ ਸ਼ਹਿਰ ਨੂੰ ਉਜਾੜਦੇ ਹਨ।
ਰਤਨ ਸਿੰਘ ਜਿਮ ਸੁਣੀ ਤੇ ਪਿਤਾ ਆਪਣੇ
ਭਾਈ ਰਤਨ ਸਿੰਘ ਜੀ ਕਹਿੰਦੇ ਇਹ ਸਾਰਾ ਪ੍ਰਸੰਗ ਫਤਿਹਗੜ੍ਹ ਸਾਹਿਬ ਦਾ ਅਸਥਾਨ ਕਾਇਮ ਕਰਨ ਦਾ ਸਰੰਡ ਮਾਰਨ ਦਾ ਕਹਿੰਦੇ ਮੈਂ ਆਪਣੇ ਪਿਤਾ ਰਾਏ ਸਿੰਘ ਕੋਲੋਂ ਸੁਣਿਆ ਕਿਉਂਕਿ ਮੇਰਾ ਪਿਤਾ ਨਾਲ ਸੀ ਉਸ ਸਮੇਂ ਤੇ ਮੈਂ ਆਪਣੇ ਪਿਤਾ ਦੇ ਕੋਲੋਂ ਇਹ ਸਾਰਾ ਇਤਿਹਾਸ ਸੁਣਿਆ ਹੈ
ਲਿਖੀ ਜੋ ਖਾਤਰ ਖਾਲਸੇ ਪਰਸੁਣ ਕਰੈ ਅਰਦਾਸ
ਮੈਂ ਖਾਲਸੇ ਵਾਸਤੇ ਸਾਰਾ ਇਤਿਹਾਸ ਲਿਖ ਦਿੱਤਾ ਤਾਂ ਜੋ ਖਾਲਸਾ ਪੰਥ ਇਸ ਇਤਿਹਾਸ ਨੂੰ ਸੁਣ ਕੇ ਫਤਿਹਗੜ੍ਹ ਸਾਹਿਬ ਜਦੋਂ ਹਾਜ਼ਰੀ ਭਰੇ ਤੇ ਉਹਨੂੰ ਇਤਿਹਾਸ ਦਾ ਪਤਾ ਹੋਵੇ ਕਿ ਇਸ ਅਸਥਾਨ ਦਾ ਇਤਿਹਾਸ ਕੀ ਹੈ ਔਰ ਮਨ ਚ ਇਤਿਹਾਸ ਨੂੰ ਜਾਣ ਕੇ ਅਰਦਾਸ ਕਰੇ ਔਰ ਇਸ ਇਤਿਹਾਸ ਨੂੰ ਪੜ੍ਹੇ ਤੇ ਸੁਣੇ
ਦੇਹੁਰਾ ਸ਼ਹਿਰ ਮਾਲ ਜੋ ਲੁੱਟ ਲਿਓ ਰਿਓ ਗੜੀ ਇੱਕ ਮਾਂ
ਖਾਲਸੇ ਨੇ ਸਾਰਾ ਸਰਹੰਦ ਸ਼ਹਿਰ ਜਿੰਨਾ ਸੀ ਲੁੱਟ ਲਿਆ ਸਾਰਾ ਮਾਲ ਜਿੰਨਾ ਸੰਪਦਾ ਵਿਭੂਤੀ ਸ਼ਹਿਰ ਬੜਾ ਅਮੀਰ ਸੀ 52 ਪਰਗਣੇ ਸਨ ਸਰਹੰਦ ਸ਼ਹਿਰ ਦਾ ਇਲਾਕਾ ਕੋਈ ਛੋਟਾ ਨਹੀਂ ਸੀ ਇਧਰ ਬਠਿੰਡੇ ਤੱਕ ਇਹਦੀ ਹੱਦ ਲੱਗਦੀ ਸੀ ਉਧਰ ਜਲੰਧਰ ਤੱਕ ਸਾਰਾ ਇਲਾਕਾ ਇਹਦੇ ਅਧੀਨ ਪੈਂਦਾ ਸੀ ਇਧਰ ਕਰਨਾਲ ਤੱਕ ਦਾ ਇਲਾਕਾ ਉਧਰ ਮੋਰਿੰਡਾ ਪਹਾੜਾਂ ਤੱਕ ਦੀਆਂ ਬਹੁਤ ਸਾਰੀਆਂ ਵੱਡੀਆਂ ਧਰਾਵਾਂ ਉਹ ਇਹਦੇ ਅਧੀਨ ਪੈਂਦੀਆਂ ਸਨ 52 ਪਰਗਣੇ ਸਨ ਇਹਦੇ ਅਧੀਨ ਤੋਂ ਸ਼ਹਿਰ ਵਿਚ ਜਿੰਨੀ ਸੰਪਦਾ ਵਿਭੂਤੀ ਖਾਲਸੇ ਨੇ ਖੂਬ ਲੁੱਟੀ ਇੱਕ ਗੜੀ ਜਿਹੜੀ ਸੀ ਸ਼ਹਿਰ ਦੇ ਨਾਲ ਕੁਝ ਦੂਰੀ ਤੇ ਉਹ ਰਹਿ ਗਈ ਉਹਦੇ ਵਿਚ ਸੁਣਿਆ ਖਾਲਸੇ ਨੇ ਬੜਾ ਮਾਲ ਹੈ ਉਹਦੇ ਚ ਸੁਣਿਆ ਖਾਲਸੇ ਨੇ ਗੜੀ ਵਿਚ ਬੜਾ ਧਨ ਸੰਪਦਾ ਹੈ
ਜਿਸੇ ਪੰਥ ਸੋ ਜਾ ਪੁੱਟਿਓ ਜਿਸ ਕੋ ਸੁਣੋ ਆਵਾਜ਼
ਸ਼ਹਿਰ ਦੇ ਵਿਚ ਹੀ ਉਹ ਗੜੀ ਸੀ ਉਹ ਗੜੀ ਖਾਲਸੇ ਨੇ ਜਿਵੇਂ ਜਾ ਕੇ ਲੁੱਟੀ ਹੈ ਉਸ ਗੜੀ ਨੂੰ ਜਾ ਕੇ ਜਿਵੇਂ ਖਾਲਸੇ ਨੇ ਢਹਿ ਢੇਰੀ ਕੀਤਾ ਹੁਣ ਉਹਦਾ ਹਵਾਲ ਸੁਣੋ
ਚੋ ਪਏ ਬਾਫਰ ਮਾਲ ਕੋ ਲੁੱਟ ਲਿਓ ਆਮ
ਵਾਧੂ ਦਾ ਮਾਲ ਸੀ ਸ਼ਹਿਰ ਦੇ ਵਿਚ ਉਹ ਤਾਂ ਖਾਲਸੇ ਨੇ ਸੁੱਤੇ ਸਿੱਧ ਲੁੱਟ ਮਾਰ ਕਰ ਲਿਆ
ਰਲਿਓ ਖਾਲਸਾ ਸੋ ਸਿੰਘ ਧਰ ਨਾਮ
ਖਾਲਸਾ ਜੀ ਇੱਕ ਤਾਂ ਪੁਰਾਣੇ ਸਿੰਘ ਨੇ ਕਈ ਨਵੇਂ ਆ ਰਲੇ ਜਿਹੜੇ ਲੁਟੇਰੇ ਸੀ ਨਾ ਕੇਸਾ ਧਾਰੀ ਬਣੇ ਹੋਏ ਉਹ ਆ ਗਏ ਖਾਲਸੇ ਚ ਰਲ ਕੇ ਕਹਿੰਦੇ ਜੀ ਅਸੀਂ ਵੀ ਨਵੇਂ ਸਿੰਘ ਆ ਸਾਨੂੰ ਵੀ ਸਿੰਘ ਸਜਾ ਲਓ ਉਹ ਇਸ ਕਰਕੇ ਆਏ ਵੀ ਚਲੋ ਸ਼ਹਿਰ ਲੁੱਟਾਂਗੇ ਮਾਇਆ ਲੁੱਟਾਂਗੇ ਤੂੰ ਏਦਾਂ ਉਹ ਜਿਹੜੇ ਨਵੇਂ ਸੀ ਨਾ ਉਹ ਖਾਲਸੇ ਦੇ ਵਿਚ ਆ ਰਲੇ ਸਿੰਘ ਨਾਮ ਧਰਾ ਕੇ
ਨਗਦ ਮਾਲ ਲਿਓ ਲੋਕਾਂ ਨੇ ਲੁਕਾਏ
ਜਿਹੜਾ ਨਗਦੀ ਮਾਲ ਸੀ ਉਹ ਤਾਂ ਸਾਰਾ ਲੋਕਾਂ ਨੇ ਲੁਕਾ ਲਿਆ
ਨੀਹਾਂ ਮਹਿਲ ਨੇ ਹੇਠ ਗਡਵਾਏ
ਆਪਣੇ ਘਰਾਂ ਤੇ ਮਹਿਲਾਂ ਦੀਆਂ ਜਿਹੜੀਆਂ ਨੀਹਾਂ ਸਨ ਉਹਨਾਂ ਦੇ ਵਿਚ ਥੱਲੇ ਗਡਵਾ ਕੇ ਰੱਖ ਦਿੱਤਾ
ਹੁਣ ਪਲ ਜਾਣ ਦਿਓ ਡੂੰਘੋ ਦੱਬ
ਉਹਨਾਂ ਨੇ ਤਾਂ ਇਹ ਭਲਾ ਜਾਣ ਕੇ ਦੱਬਿਆ ਡੂੰਘਾ ਕਿ ਬਹੁਤ ਡੂੰਘਾਈ ਵਿਚ ਨੀਹਾਂ ਦੇ ਕੋਲ ਜਾ ਕੇ ਨਾ ਚੰਗਾ ਡੂੰਘਾ ਕਰਕੇ ਥੱਲੇ ਦੱਬ ਦਿੱਤਾ
ਸਤਿਗੁਰ ਸਰਾਪ ਹੀ ਬਣਵਾਇਓ ਸਬੱਬ
ਉਹਨਾਂ ਨੇ ਤਾਂ ਭਲਾ ਜਾਣ ਕੇ ਡੂੰਘਾ ਦੱਬਿਆ ਵੀ ਥੱਲੇ ਕੋਈ ਕੱਢੇਗਾ ਨਹੀਂ ਪਰ ਇਹ ਤਾਂ ਸਤਿਗੁਰਾਂ ਦਾ ਜਿਹੜਾ ਬਚਨ ਹੋਇਆ ਸੀ ਨਾ ਕਲਗੀ ਧਰ ਦਾ ਉਹ ਬਚਨ ਇਹਨਾਂ ਕੋਲ ਡੂੰਘਾ ਦਬਾ ਰਿਹਾ ਸੀ ਕਿਉਂਕਿ ਜਿੰਨਾ ਡੂੰਘਾ ਦੱਬਣਗੇ ਉਨਾ ਹੀ ਡੂੰਘਾ ਥੱਲਿਓ ਨੀਹਾਂ ਤੋਂ ਪੁੱਟਿਆ ਜਾਏਗਾ ਸ਼ਹਿਰ ਇਹ ਤਾਂ ਕਲਗੀ ਧਰ ਦਾ ਬਚਨ ਸੱਚ ਹੋਣਾ ਸੀ
ਦਰਬ ਡੂੰਘੀ ਲੱਕ ਡੂੰਘੀ ਪਟਵਾਏ
ਕਹਿੰਦੇ ਜਦੋਂ ਹੁਣ ਇਹਨਾਂ ਲੁਟੇਰਿਆਂ ਨੂੰ ਪਤਾ ਲੱਗਦਾ ਸਿੰਘਾਂ ਨੂੰ ਪਤਾ ਲੱਗਦਾ ਕਿ ਇਹਨਾਂ ਨੇ ਇਹ ਡੂੰਘਾ ਦੱਬਿਆ ਹੋਇਆ ਪੈਸਾ ਘਰਾਂ ਦੀਆਂ ਨੀਹਾਂ ਦੇ ਥੱਲੇ ਹਵੇਲੀਆਂ ਦੀਆਂ ਨੀਹਾਂ ਦੇ ਥੱਲੇ ਉਹ ਜਿੰਨਾ ਡੂੰਘਾ ਸੁਣਦੇ ਹੋਰ ਡੂੰਘਾ ਥੱਲਿਓ ਪਟਵਾਉਂਦੇ ਹਨ
ਕਰ ਸ਼ਹਿਰ ਸਭ ਮੁੱਢੋਂ ਖਟਾਏ
ਤਾਂ ਸ਼ਹਿਰ ਦੀ ਜਿਹੜੀ ਖਟਾਈ ਆ ਉਹ ਮੁੱਢੋਂ ਹੋਣ ਲੱਗੀ ਬੜੀਆਂ ਬੜੀਆਂ ਡੂੰਘੀਆਂ ਜੜਾਂ ਜਿਹੜੀਆਂ ਸਨ ਨੀਹਾਂ ਤੱਕ ਦੀਆਂ ਜਿਹੜੀਆਂ ਉਹ ਪੁੱਟ ਦਿੱਤੀਆਂ ਨੇ ਸ਼ਹਿਰ ਦੀਆਂ
ਸਤਿਗੁਰ ਕਈ ਸੀ ਪ੍ਰਿਥਵੀ ਪਲਟਾਵਨ
ਕਲਗੀ ਧਰ ਜੀ ਨੇ ਕਿਹਾ ਸੀ ਇਹ ਧਰਤੀ ਪੁਲਟਾ ਦੇਗਾ ਮੇਰਾ ਖਾਲਸਾ ਇਹ ਧਰਤੀ ਨੂੰ ਪੁਲਟ ਕੇ ਰੱਖ ਦੇਗਾ ਸਰਹੰਦ ਸ਼ਹਿਰ ਦੀ ਜਿਹੜੀ ਧਰਤੀ ਹੈ ਜਿੱਥੇ ਪਾਪ ਹੋਇਆ ਹੈ
ਸਤਿਗੁਰ ਬਚਨ ਨਾ ਖਾਲੀ ਜਾਵਨ
ਬਚਨ ਪੂਰਾ ਹੋਣਾ ਸੀ ਸਾਹਿਬ ਦਾ ਬਚਨ ਖਾਲੀ ਥੋੜੀ ਜਾਣਾ ਸੀ ਵਾਕਈ ਧਰਤੀ ਪੁਲਟ ਦਿੱਤੀ ਹੈ ਬੜੀ ਡੂੰਘੀ ਜਦੋਂ ਪੁਟਾਈ ਕਰਦੇ ਨੇ ਉਹ ਥੱਲੜੀ ਧਰਤੀ ਉੱਪਰਲੀ ਆ ਜਾਂਦੀ ਹੈ ਤੇ ਉੱਪਰਲੀ ਥੱਲੇ ਚਲੀ ਜਾਂਦੀ ਹੈ ਏਦਾਂ ਸਰਹੰਦ ਸ਼ਹਿਰ ਦੀ ਧਰਤੀ ਪੁਲਟਾ ਕੇ ਰੱਖ ਦਿੱਤੀ ਗੁਰੂ ਪਾਤਸ਼ਾਹ ਦੇ ਬਚਨਾਂ ਨਾਲ
ਗੁਰ ਕਰੇ ਤੇ ਤੱਤੇ ਵਾਕ
ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੇ ਪੀਰ ਰਸ ਵਿਚ ਆ ਕੇ ਵਾਕ ਕਹੇ ਸਨ
ਗਏ ਸਨ ਉਹ ਪਾਣੀ ਲਾਕ
ਸਰਹੰਦ ਸ਼ਹਿਰ ਦੇ ਪਾਣੀ ਤੱਕ ਨੂੰ ਸਾੜ ਕੇ ਰੱਖ ਦਿੱਤਾ ਆਪਣੇ ਬਚਨਾਂ ਨਾਲ ਕਲਗੀਧਰ ਦੇ ਬਚਨਾਂ ਨਾਲ
ਸਤਿਗੁਰ ਬਚਨ ਸੋ ਤਿੱਖੀ ਤਲਵਾਰ ਵਹਿਨੈ ਛੱਡੈ ਜੋ ਲੁਕੇ ਪਤਾਲ
ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਤਿੱਖੀ ਤਲਵਾਰ ਹੈ ਭਾਵੇਂ ਕੋਈ ਪਤਾਲ ਚ ਵੀ ਜਾ ਕੇ ਲੁਕ ਜੇ ਨਾ ਬਚਨ ਲਈ ਕਿ ਮੈਂ ਗੁਰੂ ਦੇ ਬਚਨਾਂ ਦੀ ਇਸ ਤਿੱਖੀ ਤਲਵਾਰ ਤੋਂ ਬਚ ਜਾ ਉਹ ਪਤਾਲ ਚ ਵੀ ਲੁਕ ਕੇ ਬਚ ਨਹੀਂ ਸਕਦਾ ਪਤਾਲ ਚ ਵੀ ਧਸੇ ਹੋਏ ਨੂੰ ਮਹਾਰਾਜ ਜੀ ਦੇ ਬਚਨਾਂ ਦੀ ਤਿੱਖੀ ਤਲਵਾਰ ਕੱਟ ਸਕਦੀ ਹੈ
ਬਾਰ ਤੀਜੀ ਭਇਓ ਸ਼ਹਿਰ ਲੁਟਾਏ
ਤੀਜੀ ਵਾਰ ਖਾਲਸੇ ਨੇ ਸਰਹੰਦ ਨੂੰ ਲੁੱਟਿਆ ਹੈ
ਸਰਦਾਰਨ ਹੱਥ ਬੜ ਦੋਲਤੇ ਆਏ
ਸਰਦਾਰ ਸਨ ਜਥੇਦਾਰ ਸਨ ਪੰਥ ਦੇ ਆਗੂ ਸਨ ਉਨ੍ਹਾਂ ਦੇ ਹੱਥ ਚੰਗੀ ਦੌਲਤ ਚੰਗਾ ਖਜ਼ਾਨਾ ਆਇਆ
ਦੋਹੇਰਾ ਰਾਏ ਸਿੰਘ ਖੱਤਰੀ ਉਤੋਂ ਮੁਲਕ ਗ੍ਰਹਿਣ ਦਾ
ਖਾਲਸਾ ਜੀ ਇਸੇ ਸਰਹੰਦ ਸ਼ਹਿਰ ਦੇ ਨਾਲ ਇੱਕ ਖੱਤਰੀ ਸੀ ਇਹਦਾ ਨਾਂ ਸੀ ਰਾਏ ਸਿੰਘ ਇਹ ਇਸ ਮੁਲਕ ਨੂੰ ਉਗਰਾਉਂਦਾ ਸੀ ਇਹਦਾ ਜੁੰਮਾ ਸੀ ਕਿ ਤੂੰ ਇਲਾਕੇ ਚ ਉਗਰਾਹੀ ਲਿਆਉਣੀ ਆ ਕਰਕੇ ਟੈਕਸ ਲਿਆਉਣਾ ਲੋਕਾਂ ਕੋਲ ਉਗਰਾਹ ਕੇ ਇਹ ਰਾਏ ਸਿੰਘ ਖੱਤਰੀ ਦਾ ਕੰਮ ਸੀ
ਜੱਟ ਬੁਰਾ ਕੇ ਉਹਨੇ ਡਿੱਗੇ ਇਕ ਲੀਨੀ ਗੜੀ ਸਵਾਰ
ਦੇ ਨਾਲ ਹੀ ਥੋੜੀ ਜੀ ਵਾਟ ਦੇ ਉੱਤੇ ਇੱਕ ਪਾਸੇ ਨਗਰ ਹੈ ਜੱਟਪੁਰਾ ਤੇ ਅੱਜ ਕੱਲ ਤਾਂ ਉਹਨੂੰ ਮੁਹੱਲਾ ਹੀ ਕਹਿ ਦਿੰਦੇ ਨੇ ਜੱਟਪੁਰਾ ਇਹ ਪਹਿਲਾ ਨਗਰ ਸੀ ਇਹ ਸਰਹੰਦ ਸ਼ਹਿਰ ਦੇ ਵਿਚ ਨਹੀਂ ਸੀ ਆਉਂਦਾ ਸ਼ਹਿਰ ਤੋਂ ਬਾਹਰ ਪੈਂਦਾ ਸੀ ਨਗਰ ਜਿਸ ਵੇਲੇ ਖਾਲਸਾ ਆਇਆ ਇਹ ਜੱਟਪੁਰਾ ਸੀ ਉਥੇ ਇਹਨੇ ਇੱਕ ਆਪਣੀ ਹਵੇਲੀ ਬਣਾਈ ਹੋਈ ਸੀ ਰਾਏ ਸਿੰਘ ਖੱਤਰੀ ਨੇ ਜਿਹੜੀ ਹਵੇਲੀ ਇਹਨੇ ਸਵਾਰ ਕੇ ਬਣਾਈ ਹੋਈ ਸੀ
ਫੜੇ ਲੋਕ ਤਿਸ ਲੈ ਬਦਮਾਲ ਉਸ ਕੋ ਸੁਣਿਓ ਸਰਦਾਰਨ ਹਵਾਲ
ਸ਼ਹਿਰ ਦੇ ਕਈ ਲੋਕ ਸੀ ਨਾ ਉਹ ਪੈਸਾ ਰੁਪਈਆ ਇਕੱਠਾ ਕਰਕੇ ਬਚਾਉਣ ਵਾਸਤੇ ਦੀ ਹਵੇਲੀ ਚ ਜਾ ਵੜੇ ਰਾਏ ਸਿੰਘ ਦੀ ਜੱਟਪੁਰੇ ਮਹੱਲੇ ਵਿਚ ਜਿੱਥੇ ਦੀ ਹਵੇਲੀ ਸੀ ਉਥੇ ਰਾਏ ਸਿੰਘ ਦੀ ਹਵੇਲੀ ਚ ਰੁਪਈਆ ਪੈਸਾ ਇਕੱਠਾ ਕਰਕੇ ਜਿੰਨੇ ਤੁਰਕ ਮਲੇਚ ਸਨ ਸ਼ਹਿਰ ਦੇ ਉਹ ਇਹਦੀ ਹਵੇਲੀ ਚ ਵੜ ਗਏ ਇਹ ਗੱਲ ਜਦੋਂ ਇਧਰ ਜਥੇਦਾਰਾਂ ਨੂੰ ਸਰਦਾਰਾਂ ਨੂੰ ਸਿੰਘਾਂ ਨੂੰ ਪਤਾ ਲੱਗੀ
ਵੱਡੋ ਕਿਲੋ ਦੇ ਲੁੱਟਿਓ ਸਾਰੋ
ਇਹਨਾਂ ਨੇ ਵੇਖਿਆ ਕਿ ਜਿਹੜਾ ਵੱਡਾ ਕਿਲਾ ਸੀ ਸ਼ਹਿਰ ਸਰਹੰਦ ਦਾ ਉਹ ਸਾਰਾ ਲੁੱਟਿਆ ਗਿਆ
ਤਬੈ ਸਰਦਾਰ ਨੀ ਓ ਜੀ ਧਾਰੋ
ਜਿਹੜੇ ਸਰਦਾਰ ਸਨ ਉਹਨਾਂ ਸਾਰਿਆਂ ਨੇ ਆਪਣੇ ਹਿਰਦੇ ਵਿਚ ਇਹ ਵਿਚਾਰ ਕੀਤੀ
ਡੋਏਰਾ ਸਰਦਾਰਨ ਮਾਲ ਤਕਾਇਕ ਗੜੀ ਲਈ ਅਟਕਾਏ
ਸਰਦਾਰ ਜਥੇਦਾਰ ਸਨ ਉਹਨਾਂ ਆਪਣਾ ਮਾਲ ਤੱਕ ਕੇ ਵੀ ਗੜੀ ਵਿਚ ਸੁਣਿਆ ਰਾਏ ਸਿੰਘ ਦੀ ਹਵੇਲੀ ਜਿਹੜੀ ਗੜੀ ਹੈ ਇਹਦੇ ਚ ਵੀ ਕਾਫੀ ਮਾਲ ਹੈ ਰੁਪਈਆ ਪੈਸਾ ਬੜਾ ਤੇ ਸਰਹੰਦ ਸ਼ਹਿਰ ਨੂੰ ਤਾਂ ਲੁੱਟਣਾ ਇਹਦਾ ਰੁਪਈਆ ਇਹਦੇ ਵਿਚ ਕਿਵੇਂ ਬਚ ਜਾਏ ਤੋ ਸਿੰਘਾਂ ਨੇ ਉਸ ਵੇਲੇ ਉਹ ਗੜੀ ਜਿਹੜੀ ਸੀ ਅਟਕਾ ਲਈ
ਇਸ ਕੀ ਜਪਤੀ ਹਮ ਕਰੇ ਪਾਛੇ ਲਿਓ ਬਟਾਏ
ਖਾਲਸਾ ਜੀ ਦੀ ਜਪਤੀ ਇਸ ਗੜੀ ਨੂੰ ਜਪਤ ਅਸੀਂ ਕਰਾਂਗੇ ਉਹਦੇ ਚ ਜਿੰਨਾ ਵਿਚੋਂ ਧਨ ਨਿਕਲੇਗਾ ਉਹ ਬਾਅਦ ਵਿਚ ਫਿਰ ਆਪਾਂ ਆਪੋ ਵਿਚ ਵੰਡਾਂਗੇ
ਬੁੱਢੋ ਸਿੰਘ ਭਾਈ ਉਤੋ ਚੰਬੋ ਵਾਲੇ ਸੋਏ
ਉਹਨਾਂ ਵਿਚੋਂ ਸਿੰਘਾਂ ਦੇ ਇਕ ਸਿੰਘ ਸੀ ਇਹਦਾ ਨਾਂ ਸੀ ਭਾਈ ਬੁੱਢਾ ਸਿੰਘ ਇਹ ਭਾਈ ਘਰ ਜਿਹੜੇ ਆ ਭਾਈ ਭਗਤੂ ਤੇ ਭਾਈ ਬਹਿਲੋ ਹੋਣੇ ਦੀ ਅੰਸ਼ ਵੰਸ਼ ਵਿਚ ਉਹਨਾਂ ਵਿਚੋਂ ਸੀ ਇਹਨੂੰ ਭਾਈ ਕਾ ਕਹਿੰਦੇ ਸੀ ਇਹ ਕਹਿੰਦਾ ਖਾਲਸਾ ਜੀ ਉਹ ਹਵੇਲੀ ਤੇ ਕਬਜ਼ਾ ਮੈਂ ਕਰਦਾ ਮੈਨੂੰ ਆਗਿਆ ਦਿਓ ਮੈਂ ਆਪਣੇ ਸਾਥੀਆਂ ਸਮੇਤ ਜਾ ਕੇ ਉਸ ਹਵੇਲੀ ਤੇ ਕਬਜ਼ਾ ਕਰਾਂਗਾ ਇਹ ਚੰਬੋਵਾਲ ਦਾ ਰਹਿਣ ਵਾਲਾ ਸੀ
ਫਤਿਹ ਸਿੰਘ ਕੋ ਪੁੱਤਰ ਨਵਾਬ ਬੰਦੇ ਕੀ
ਫਤਿਹ ਸਿੰਘ ਦਾ ਪੋਤਰਾ ਸੀ ਜਿਹਨੂੰ ਫਤਿਹ ਸਿੰਘ ਨੂੰ ਸਮਾਣੇ ਦੇ ਇਲਾਕੇ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਨਵਾਬ ਬਣਾਇਆ ਸੀ ਇਹ ਉਹਦਾ ਪੋਤਰਾ ਸੀ ਬੁੱਢਾ ਸਿੰਘ
ਨਵਾਬ ਬੰਦਾ ਕੀ ਥੋਏ
ਇਹਦੇ ਪਿਓ ਇਹਦੇ ਦਾਦੇ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਨਵਾਬ ਬਣਾਇਆ ਸੀ
ਚੋਪਈ ਉਤੋਂ ਮਲਵਈਨ ਮੈਂ ਹੁਸ਼ਿਆਰ
ਜਿਹਨੇ ਮਲਵਈ ਸਿੰਘ ਸੀ ਨਾ ਉਨ੍ਹਾਂ ਵਿਚ ਬੁੱਢਾ ਸਿੰਘ ਬੜਾ ਹੁਸ਼ਿਆਰ ਤੇ ਸਾਵਧਾਨ ਸੀ
ਲਿਓ ਕਿਲਾ ਉਨ ਟਕੇ ਚੁਕਾਰ
ਪੈਸੇ ਚੁਕਾ ਕੇ ਦੇ ਕੇ ਸੌਦਾ ਕਰ ਲਿਆ ਸਿੰਘਾਂ ਨਾਲ ਕਹਿੰਦਾ ਇਹ ਕਿਲਾ ਮੇਰਾ ਇਹਦੇ ਬਦਲੇ ਤੁਸੀਂ ਮੇਰੇ ਕੋਲੋਂ ਜੋ ਲੈਣਾ ਲੈ ਲਓ
ਅਸੀਂ ਹਜ਼ਾਰ ਕਰਿਓ ਸਭ ਨੂੰ ਸੁਣਾਏ 25,000 की ओ गुप्त नजर आए।
इन्हे आख्या 80,000 रुपया मैं नगद देना भेट, 25,000 बाद विच गुप्त भेट करांगा।
दोहेरा बुढ़ा सिंह सो जपतियो कर कर बोत कलेच।
सिंह ने आख्या कि चल जे तू सानू नजराना दे के आप करना चाहना जपत कर ला, तू एदा खालसे दे नाल इकरार करके आप उस हवेली वल जटपुरे नू चल पिया जिहड़ी राय सिंह खत्री दी हवेली सी। उत्थे जाके हवेली नू जप्त कीता, लोकां नाल इहने बड़ा कलेश कीता। उत्थे जाके जिहड़े लोक सन उस हवेली दे विच रहण वाले आले दुआले रहण वाले उहनां नाल जाके इहने कलेश कीता।
काडी नहर नंगे आए कुछ कना कियो अंदोश।
बुढ़ा सिंह ने एक होर जाके उत्थे उहदे कोल एक पाप होया कि जिथे हवेली विचो सारा कुछ लुटिया उस हवेली वे जिहड़ियां औरतां सन उहनां औरतां दे गहने तक वी इहने लुट लए, उहनां दे गहने उहनां दे शरीर तों लवा लए और इथों तक के औरतां दे कपड़े तक वस्त्र तक वी उतरवा लए।
जो पे तहां सराप बदनारन देओ।
वो जिहड़ियां इस्त्रियां सन फिर उन्हां ने बुढ़ा सिंह नूं सराप दिता।
सो बुढ़ा सिंह उपर पायो।
वो सराप फिर उन्हां इस्त्रियां दा दिता होया बुढ़ा सिंह दे सिर ते पिया।
धर्म खोयो रहो ना धन।
इहदा धर्म भी खो गया ते धन भी इहदे कोल ना रहा।
उस दिन ते उस आयो कटन।
उस दिन तों बाद बुढ़ा सिंह पहलां बड़े इलाके ते मल मारदा सी, उस दिन तो बाद एदा घाटा होण लग पिया।
वही किलो पसिंद सिंघन कियो।
हुण खालसे ने जदों बुढ़ा सिंह नूं भी ताड़ना कीती भी तू ए पाप कर्म कीता, तेरा साडे नाल हुण कोई सांझ नहीं कोई मिल वरतण नहीं। ओ जिहड़ा किला सी राय सिंह दी हवेली वाला ओ खालसे नूं पसंद आ गया, खालसे नूं ओ जगह ओ किला पसंद आ गया।
शहर शराब ते इक वल थियो।
सिंघां ने आख्या खालसा जी ए जिहड़ा किला ए शहर च नहीं आउंदा सरहंद च, ए तां जटपुरे पिंड दी जूह दे विच है, ए सरहंद शहर तों बाहर है, ए आपां रख सकदे आं किला। गुरू साहिब दा वचन है वी सरहंद शहर दे विच नहीं आपां किला पा के रहना, पर शहर तों बाहर तां आपां किला जिहड़ा है ओह तां कब्जा कर सकदे आं। तो सिंघां नूं ए जगह ए किला जिहड़ा सी पसंद आ गया।
उतो सरहंदो नाम नियारा।
नाले सरहंद तो इहदा वखरा नां सी, इह जटपुरे दा किला सदौंदा सी।
मुख हुंते जटपुर उचारा।
ते इह जटपुरा उचारण कीता जांदा सी इस जगह नूं इस किले नूं।
दोएरा लीने टके निबड़ाए जब दियो थानो सिंघन पाए।
सिंघां ने जिहड़ा जटपुरे दा किला सी इस किले दे विच सिंघां ने खालसे ने अपना ठाणा पा लिया, भाव इस किले दे विच आके कब्जा कर लिया।
फिर बुढ़ा सिंह जोर हथ लीनो साल चुकाए।
बुढ़ा सिंह ने हथ जोड़ के खालसे दे कोलो बेनती करके मंग कीती के खालसा जी मैं हर साल तुहानू जिहड़ा टके इलाका उहने कुछ इलाका अपने अधीन कर लिया, ते आख्या कि इस इलाके दा जिहड़ा टैक्स है कर है ओ मैं हर साल खालसे दे चरणा च भेट कर देंगा।
जो पई तो फिर गड़ी बुढ़ा सिंह ले।
गल जदों कीती तो फिर ओ जिहड़ी गड़ी सी ओ बुढ़ा सिंह ने अपने कोल लै लई।
उत्थी मध पिंड जो बागन तए।
जो बाग सन उस पिंड दे नेड़े तेड़े दे।
और गिरद लियो खालसे रोक।
सारा इरदा गिरदा खालसे ने रोक के अपने मतहत कर लिया।
सिकन पयो दुख दुष्ट लोक।
सिखां दे घरां विच सुख होया है और दुष्टां दे घरां विच दुख होया है।
दोएरा लूट लियो सरहंद जब बहु सिंघन वधियो उछाओ।
सरहंद शहर जदों सिंघां ने लुट लिया, सरहंद शहर ते खालसे ने जदों कब्जा कर लिया, सिंघां दे हिरदयां विच उछाह वधिया उत्साह वधिया है।
ओ सुनो सबब अब जिम पयो खालसो दोएराओ।
खालसा जी हुण दो राह जिवें खालसा होया है ओ सबब सुनो कि खालसा जदों फिर दोबारा दो हिस्सों दे विच होया, इकना ने आख्या दिल्ली नूं जाना है, इकना ने आख्या लाहौर मारना है। एदा जिवें दो राहां ते खालसा चलिया सुनो जी।
बिरद दल कह चलो दिल्ली।
खालसा जी जो श्रोमणी पंथ अकाली बुढ़ा दल ਬੁੱਢੇ ਦਲ ਵਾਲੇ ਸਿੰਘ ਕਹਿਣ ਲੱਗੇ ਕਿ ਚਲੋ ਖਾਲਸਾ ਜੀ ਦਿੱਲੀ ਵੱਲ ਮੂੰਹ ਕਰੀਏ, ਦਿੱਲੀ ਤੇ ਚੱਲ ਕੇ ਕਬਜ਼ਾ ਕਰੀਏ, ਦਿੱਲੀ ਤੇ ਨਿਸ਼ਾਨ ਝੁਲਾਈਏ।
ਤਰਨਾ ਕੈਬਲੋ ਵੱਲ ਲਾਹੌਰ,
ਜਿਹੜੇ ਤਰਨੇ ਦਲ ਦੇ ਸਿੰਘ ਸਨ ਉਹ ਕਹਿੰਦੇ ਖਾਲਸਾ ਜੀ ਲਾਹੌਰ ਚੱਲੀਏ, ਲਾਹੌਰ ਤੇ ਹਮਲਾ ਕਰੀਏ, ਲਾਹੌਰ ਤੇ ਚੱਲ ਕੇ ਕਬਜ਼ਾ ਕਰਕੇ ਰਾਜ ਕਾਇਮ ਕਰੀਏ।
ਉਹ ਕਹੇ ਚੜ ਜਾਓ ਪਹਾੜ,
ਵਿੱਚੋਂ ਹੀ ਕਈ ਕਹਿਣ ਲੱਗੇ ਕਹਿੰਦੇ ਛੱਡੋ ਲਾਹੌਰ ਤੇ ਦਿੱਲੀ ਨੂੰ, ਆਪਾਂ ਜਿਹੜੇ ਆ ਪਹਾੜਾਂ ਦੇ ਇਲਾਕੇ ਰਿਆਸਤਾਂ ਨੇ ਉੱਥੇ ਚੱਲ ਕੇ ਹਮਲਾ ਕਰੀਏ।
ਕੋ ਕਹੇ ਲੋ ਦੱਖਣ ਉਜਾੜ,
ਔਰ ਕਈ ਸਿੰਘ ਕਹਿੰਦੇ ਖਾਲਸਾ ਜੀ ਦੱਖਣ ਦਿਸ਼ਾ ਵੱਲ ਚੱਲਦੇ ਆ, ਉਧਰ ਦਾ ਜਿਹੜਾ ਇਲਾਕਾ ਹੈ ਉਹ ਆਪਣੇ ਕਬਜ਼ੇ ਕਰਦੇ ਹਾਂ।
ਜਿਤਨੇ ਮੁਖ ਤਿਤਨੇ ਸੋ ਬੋਲੇ, ਆਪਣੇ ਆਪਣੇ ਰੁਕਨ ਸੋ ਟੋਲੇ।
ਜਿੰਨੇ ਮੂੰਹ ਸਾਰਿਆਂ ਦੇ ਓਨੀਆਂ ਹੀ ਗੱਲਾਂ ਕਰਦੇ ਨੇ, ਸਾਰੇ ਆਪਣੇ ਆਪਣੇ ਮੂੰਹ ਨਾਲ ਬੋਲਦੇ ਨੇ, ਔਰ ਆਪਣੀ ਆਪਣੀ ਜਗ੍ਹਾ ਰੋਕਣਾ ਚਾਹੁੰਦੇ ਨੇ, ਆਪਣਾ ਆਪਣਾ ਇਲਾਕਾ ਰੋਕਣਾ ਚਾਹੁੰਦੇ ਨੇ।
ਬੁੱਢੋ ਦਲ ਚੜ ਲੰਘ ਤੁਰੋ ਅਗਾਏ,
ਬੁੱਢੇ ਦਲ ਦੇ ਸਿੰਘਾਂ ਨੇ ਆਖਿਆ ਭਾਈ ਚੰਗਾ ਤੁਹਾਡੀ ਵਿਚਾਰ, ਜਿੱਧਰ ਜਿੱਧਰ ਕਿਸੇ ਨੇ ਜਾਣਾ ਚਲਾ ਜਾਓ। ਬੁੱਢੇ ਦਲ ਦੇ ਜਿੰਨੇ ਸਿੰਘ ਸਨ ਉਨ੍ਹਾਂ ਨੇ ਸਰਹੰਦ ਤੋਂ ਅੱਗੇ ਨੂੰ ਦਿੱਲੀ ਵਾਲੇ ਪਾਸੇ ਨੂੰ ਚਾਲਾ ਪਾ ਦਿੱਤਾ।
ਪਿਛਲੇ ਰਾਏ,
ਜਿਹੜਾ ਤਰਨਾ ਦਲ ਸੀ ਉਹ ਸਰਹੰਦ ਤੋਂ ਪਿਛਾਂਹ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਲਾਹੌਰ ਨੂੰ ਚੱਲ ਪਿਆ।
ਗਿਰਦ ਲਾਹੌਰ,
ਤਰਨਾ ਦਲ ਜਿਹੜਾ ਸੀ ਉਹ ਲਾਹੌਰ ਦੇ ਇਰਦ ਗਿਰਦ ਹੋ ਗਏ, ਜਾ ਕੇ ਲਾਹੌਰ ਦੇ ਆਲੇ ਦੁਆਲੇ ਕਬਜ਼ਾ ਕਰਨ ਲੱਗੇ।
ਕਰੀ ਪਰ ਦਿੱਲੀ ਦੌਰ,
ਬੁੱਢੇ ਦਲ ਦੇ ਸਿੰਘਾਂ ਨੇ ਦਿੱਲੀ ਵਾਲੇ ਪਾਸੇ ਨੂੰ ਹੱਲਾ ਬੋਲ ਦਿੱਤਾ, ਦਿੱਲੀ ਵਾਲੇ ਪਾਸੇ ਨੂੰ ਚੱਲ ਪਏ।
ਆਵੇ ਸ਼ਹਿਰ,
ਬੁੱਢਾ ਦਲ ਜਦੋਂ ਦਿੱਲੀ ਨੂੰ ਜਾ ਰਿਹਾ, ਰਸਤੇ ਵਿਚ ਵੀ ਤਾਂ ਸ਼ਹਿਰ ਆਉਂਦੇ ਨੇ ਵੱਡੇ ਵੱਡੇ, ਉਨ੍ਹਾਂ ਸ਼ਹਿਰਾਂ ਦੇ ਉੱਤੇ ਫਿਰ ਸਿੰਘ ਆਪਣੇ ਆਪਣੇ ਨਿਸ਼ਾਨ ਚਲਾਉਂਦੇ ਜਾਂਦੇ, ਜਿਹੜਾ ਸ਼ਹਿਰ ਕਬਜ਼ਾ ਕਰਦੇ ਉੱਥੇ ਆਪਣਾ ਇੱਕ ਸਿੰਘ ਬਿਠਾ ਜਾਂਦੇ, ਉਹਨੂੰ ਉੱਥੋਂ ਦਾ ਨਵਾਬ ਬਣਾ ਕੇ।
ਮਾਰ ਲੁੱਟ ਲੈ ਖਾਲਸੇ ਲਹਿਰ,
ਏਦਾਂ ਜਿਹੜਾ ਕੋਈ ਸ਼ਹਿਰ ਆਉਂਦਾ ਜਿਹੜਾ ਤਾਂ ਆਪੇ ਅਧੀਨ ਹੋ ਜਾਏ, ਉਹਨੂੰ ਖਾਲਸਾ ਰੱਖ ਲੈਂਦਾ, ਪਰ ਜਿਹੜਾ ਕੋਈ ਮਾੜੀ ਮੋਟੀ ਅੜੀ ਫੜੀ ਕਰਦਾ ਉਸੇ ਵੇਲੇ ਸਿੰਘ ਮਾਰ ਤਰੋੜ ਕੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲੈਂਦੇ ਨੇ।
ਜਾ ਪਹੁੰਚਿਓ ਟਿਕ ਅਜ਼ੀਮਾਬਾਦ,
ਚੱਲ ਕੇ ਅਜ਼ੀਮਾਬਾਦ, ਬੁੱਢਾ ਦਲ ਜਿਹੜਾ ਸੀ ਉਹ ਅਜ਼ੀਮਾਬਾਦ ਆ ਪਹੁੰਚਿਆ।
ਉਤੋਂ ਤਰਾਵੜੀ ਜਿਸ ਨਾਮ ਆਦ,
ਇਹਦਾ ਪਹਿਲਾ ਨਾਮ ਤਰਾਵੜੀ, ਹੁਣ ਵੀ ਇਹਨੂੰ ਤਰਾਵੜੀ ਕਹਿੰਦੇ ਨੇ, ਅਜ਼ੀਮਾਬਾਦ ਵੀ ਦਾ ਨਾਂ ਰੱਖਿਆ ਸੀ ਤੁਰਕਾਂ ਨੇ, ਤਰਾਵੜੀ ਆ ਪਹੁੰਚੇ ਨੇ ਸਿੰਘ।
ਮਾਰ ਸ਼ਹਿਰ ਤੋਂ ਕਰਦੇ ਹੋ ਡੇਰਾ,
ਸਾਰਾ ਤਰਾਵੜੀ ਮਾਰ ਕੇ ਸਿੰਘਾਂ ਨੇ ਇੱਥੇ ਡੇਰਾ ਕਰ ਲਿਆ।
ਕਰਦੇ ਹੋ ਪਿਓ ਅਗਲ ਸਵੇਰਾ,
ਤਰਾਵੜੀ ਮਾਰ ਕੇ ਫਤਿਹ ਕਰਕੇ ਅਗਲੇ ਦਿਨ ਸਵੇਰੇ ਫਿਰ ਸਿੰਘ ਇੱਥੋਂ ਅੱਗੇ ਨੂੰ ਚੱਲ ਪਏ, ਤੇ ਜਿਵੇਂ ਜਿਵੇਂ ਇਨ੍ਹਾਂ ਇਲਾਕਿਆਂ ਵਿਚ ਸਿੰਘ ਕਬਜ਼ਾ ਕਰਦੇ ਜਾ ਰਹੇ ਨੇ, ਬੁੱਢੇ ਦਲ ਦੇ ਸਿੰਘ ਇਧਰ ਭਗਤੂਕਿਆਂ ਨੂੰ ਫੂਲਕਿਆਂ ਨੂੰ ਰਈਅਤ ਬਣਾ ਕੇ ਇਨ੍ਹਾਂ ਨੂੰ ਇਲਾਕਾ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।